ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾ ਅਗਮ ਅਪਾਰ ਪ੍ਰਭ ਕਥਨ ਨ ਜਾਈ ਅਕਥ ਨਾਨਕ ਪ੍ਰਭ ਸ਼ਰਣਾਗਤੀ ਰਾਖਨ ਕੋ ਸਮਰੱਥ ਊਚਾ ਅਗਮ ਅਪਾਰ ਪ੍ਰਭ ਕਥਨ ਨ ਜਾਈ ਅਕਥ ਨਾਨਕ ਪ੍ਰਭ ਸ਼ਰਣਾਗਤੀ ਰਾਖਨ ਕੋ ਸਮਰੱਥ ਛੰਤ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੀਤੇ ਗਨੋ ਅਸੰਖ ਅਵਗਨ ਮੇਰਿਆ ਅਸੰਖ ਅਵਗਨ ਖਤੇ ਫੇਰੇ ਨਿਤ ਪ੍ਰਤ ਸਦ ਭੁਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁਲੀਐ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇਰਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇਰਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਧੰਨੂ ਵਾਖੇ ਗੁਰੂ ਸਾਹਿਬ ਜੀਓ ਤੂੰ ਸੁਲਤਾਨ ਕਹਾਂ ਹਉ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾਂ ਸੁਵਾਮੀ ਜੋ ਤੂੰ ਦੇ ਸੋ ਕਹਾਂ ਸੁਵਾਮੀ ਮੈਂ ਮੂਰਖ ਕਹਿਣ ਨਾ ਜਾਇ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਖਾ ਤੂੰ ਕਰਾਂ ਹੈ ਤੇਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਰਸ ਪਿੰਨਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਅੱਜ ਹਜ਼ੂਰ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰ ਜੋ ਹੁਕਮ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ, ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਅੰਮ੍ਰਿਤ ਬਚਨ ਸ਼ੰਤ ਰੂਪ ਅੰਦਰ ਸਤਿਗੁਰਾਂ ਨੇ ਉਚਾਰਨ ਕੀਤੇ ਨੇ। ਚਾਰ ਇਸ ਦੇ ਅੰਕ ਨੇ, ਚਾਰ ਸ਼ਲੋਕ, ਚਾਰ ਹੀ ਇਹਨਾਂ ਦੇ ਨਾਲ ਇੱਕ ਇੱਕ ਸ਼ੰਤ ਹੈ। ਸ਼ਲੋਕ ਦੇ ਅੰਦਰ ਜੋ ਹਜ਼ੂਰ ਨੇ ਬਚਨ ਕੀਤੇ ਨੇ ਉਸ ਦਾ ਵਿਸਤਾਰ ਸ਼ੰਤ ਦੇ ਅੰਦਰ ਕੀਤਾ ਗਿਆ ਹੈ। ਇਉਂ ਬੇਨਤੀ ਕਰਾਂ ਕਿ ਇਸ ਅੰਮ੍ਰਿਤ ਸ਼ਬਦ ਵਿੱਚ ਤਿੰਨ ਸ਼ਲੋਕ ਔਰ ਸ਼ੰਤਾਂ ਅੰਦਰ ਪ੍ਰਭੂ ਚਰਨਾਂ ਵਿੱਚ ਕੇਵਲ ਅਰਦਾਸ ਹੀ ਕੀਤੀ ਗਈ ਹੈ, ਮਾਲਕ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਔਰ ਜੋ ਅੰਤਲਾ ਸ਼ਲੋਕ ਔਰ ਸ਼ੰਤ ਹੈ ਇਸ ਅੰਦਰ ਪ੍ਰਭੂ ਦਾ ਮਿਲਾਪ ਹੈ। ਸਾਈ ਨੇ ਜਗਿਆਸੂ ਨੂੰ ਆਪਣੇ ਅੰਗ ਨਾਲ ਲਾ ਲਿਆ ਤੇ ਜੋ ਕੁਝ ਮਨ ਵਿੱਚ ਚਿਤਵਿਆ ਸੀ ਉਸ ਦੀ ਪ੍ਰਾਪਤੀ ਹੋਈ। ਆਓ ਸਾਧ ਸੰਗਤ, ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਆਪ ਬਖਸ਼ਿਸ਼ ਕਰੋ, ਆਪਣੀ ਰਹਿਮਤ ਵਰਤਾਓ, ਆਪਣੇ ਸ਼ਬਦ ਦੀ ਕਲਾ ਵਰਤਾ ਕੇ ਸਤਿਗੁਰੂ ਜੀ ਆਪ ਹੀ ਵਿੱਚ ਵਰਤੋ, ਅੰਦਰ ਦੀ ਭਾਵਨਾ ਇਕਾਗਰਤਾ ਔਰ ਟਿਕਾ ਦੇ ਨਾਲ ਸਤਿਗੁਰੂ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ ਘਰ ਦੂਜਾ ਛੰਤ।
ਜੈਤ ਸਰੀ ਰਾਗ ਅੰਦਰ ਇਹ ਬਚਨ ਹੈ ਔਰ ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਔਰ ਆਪ ਸਭ ਨੂੰ ਇਹ ਗਿਆਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਅਨੁਸਾਰ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਆਪਣੇ ਜਨਮ ਤੋਂ ਹੀ ਬ੍ਰਹਮ ਗਿਆਨੀ ਨੇ, ਜਿਸ ਬਾਰੇ ਭੱਟ ਸਾਹਿਬਾਨ ਜੀ ਦੇ ਬਚਨ ਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਹੇ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ, ਆਪ ਜੀ ਨੇ ਆਪਣੇ ਜਨਮ ਤੋਂ ਹੀ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਜਾਣਿਆ ਹੈ, ਪਹਿਚਾਣਿਆ ਹੈ। ਧੰਨ ਗੁਰੂ ਅਰਜੁਨ ਦੇਵ ਠੰਡ ਦੇ ਸੋਮੇ ਨੇ ਔਰ ਬਾਣੀ ਦੇ ਬੋਇਤ ਨੇ, ਬਾਣੀ ਦੇ ਜਹਾਜ਼ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭ ਤੋਂ ਜ਼ਿਆਦਾ ਅੰਮ੍ਰਿਤ ਬੋਲ ਪੰਚਮ ਗੁਰਦੇਵ ਜੀ ਦੇ ਉਚਾਰਨ ਕੀਤੇ ਨੇ। ਰਾਗ ਜੈਤ ਸਰੀ ਹੈ, ਸ਼ਬਦ ਉਚਾਰਨ ਵਾਲੇ ਗੁਰੂ ਅਰਜੁਨ ਦੇਵ ਜੀ ਨੇ। ਘਰ ਦੂਜੇ ਵਿੱਚ ਇਸ ਗਾਣ ਨੂੰ ਹਦਾਇਤ ਹੈ, ਛੰਤ ਰੂਪ ਇਹ ਬਚਨ ਹੈ ਤੇ ਆਰੰਭ ਵਿੱਚ ਗੁਰਦੇਵ ਇਹ ਮੰਗਲ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਿਪੂਰਨ ਪਰਮਾਤਮਾ ਵਾਹਿਗੁਰੂ ਇੱਕ ਹੈ, ਇੱਕ ਰਸ ਵਿਆਪਕ ਹੈ, ਉਸ ਇੱਕ ਵਰਗਾ ਹੋਰ ਕੋਈ ਨਹੀਂ, ਉਹ ਅਦੁੱਤੀ ਹੈ। ਇੱਥੇ ਥੋੜੀ ਜੀ ਬੇਨਤੀ ਕਰਦਿਆਂ ਕਿ ਦੇਖਣ ਨੂੰ ਇਸ ਧਰਤੀ ਦਾ ਸੂਰਜ ਇੱਕ ਹੈ, ਇਸ ਧਰਤੀ ਦਾ ਚੰਦਰਮਾ ਆਪਾਂ ਨੂੰ ਇੱਕ ਨਜ਼ਰ ਆ ਰਿਹਾ, ਪਰ ਯਾਦ ਰੱਖੋ ਇਹ ਇੱਕ ਸੂਰਜ ਸਿਰਫ ਸਾਨੂੰ ਦਿਸ ਰਿਹਾ, ਪਰ ਇਸ ਵਰਗੇ ਪਤਾ ਨਹੀਂ ਕਿਤਨੇ ਕੁ ਸੂਰਜ ਪਰਮਾਤਮਾ ਨੇ ਪੈਦਾ ਕੀਤੇ, ਕਿਤਨੇ ਕੁ ਚੰਦਰਮਾ ਪਰਮਾਤਮਾ ਨੇ ਪੈਦਾ ਕੀਤੇ, ਕਿਤਨੀਆਂ ਧਰਤੀਆਂ ਤੇ ਕਿਤਨੇ ਖੰਡ ਬ੍ਰਹਿਮੰਡ ਪ੍ਰਭੂ ਨੇ ਪੈਦਾ ਕੀਤੇ ਨੇ, ਪਰ ਪਾਰ ਬ੍ਰਹਮ ਪਰਮੇਸ਼ਵਰ ਉਹ ਕੇਵਲ ਇੱਕ ਅਦੁੱਤੀ ਹੈ, ਉਸ ਇੱਕ ਵਰਗਾ ਹੋਰ ਕੋਈ ਨਹੀਂ। ਸੂਰਜਾਂ ਵਰਗੇ ਅਨੇਕਾਂ ਸੂਰਜ ਨੇ, ਚੰਦਰਮਾ ਵਰਗੇ ਅਨੇਕਾਂ ਚੰਦਰਮਾ ਨੇ, ਇਹਨਾਂ ਤੋਂ ਵੱਡੇ ਅਕਾਲ ਵਾਲੇ ਸੂਰਜ ਚੰਦਰਮਾ ਨੇ, ਇਸ ਧਰਤੀ ਤੋਂ ਬਹੁਤ ਵੱਡੇ ਹੋਰ ਗ੍ਰਹਿ ਨੇ, ਪਰ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਇੱਕ ਐਸੇ ਨੇ, ਇੱਕ ਪਰਮਾਤਮਾ ਵਰਗਾ ਹੋਰ ਕੋਈ ਪਰਮਾਤਮਾ ਨਹੀਂ, ਅਦੁੱਤੀ, ਉਸ ਵਰਗਾ ਕੋਈ ਦੁਤੀਆ ਨਹੀਂ। ਇੱਕ ਰਸ ਵਿਆਪਕ ਹੈ ਤੇ ਉਸ ਦੀ ਪ੍ਰਾਪਤੀ ਦਾ ਸਾਧਨ, ਉਸ ਨਾਲ ਮਿਲਣ ਦਾ ਤਰੀਕਾ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਹੋਵੇ ਤੇ ਇਨਸਾਨ ਉਸ ਇੱਕ ਓਅੰਕਾਰ ਵਿੱਚ ਅਭੇਦ ਹੁੰਦਾ ਹੈ।
ਸਲੋਕ ਉੱਚਾ ਅਗਮ ਅਪਾਰ ਪ੍ਰਭ।
ਹਜ਼ੂਰ ਨੇ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕਰਦਿਆਂ ਪਹਿਲਾਂ ਰੱਖਿਆ ਹੈ ਇਹ ਸਲੋਕ। ਦਾਸ ਨੇ ਅਰਜ਼ ਕੀਤੀ ਕਿ ਸਲੋਕ ਵਿੱਚ ਜੋ ਸੰਖੇਪ ਹਜ਼ੂਰ ਨੇ ਬਚਨ ਕੀਤੇ, ਛੰਤ ਵਿੱਚ ਉਸੇ ਦਾ ਹੀ ਵਿਸਤਾਰ ਕੀਤਾ ਹੈ। ਆਰੰਭਕ ਸਲੋਕ ਵਿੱਚ ਹਜ਼ੂਰ ਫੁਰਮਾਉਂਦੇ ਨੇ ਕਿ ਉੱਚਾ ਅਗਮ ਅਪਾਰ ਪ੍ਰਭ, ਪਾਰ ਬ੍ਰਹਮ ਪਰਮੇਸ਼ਵਰ ਉਹ ਸਭ ਤੋਂ ਉੱਚਾ ਹੈ, ਇਸ ਤੋਂ ਉਸ ਤੋਂ ਉੱਚਾ ਹੋਰ ਕੋਈ ਨਹੀਂ। ਅਗਮ ਇੱਕ ਸ਼ਬਦ ਦੇ ਗਮ, ਗਮ ਦਾ ਅਰਥ ਹੈ ਗਮਤਾ, ਪਹੁੰਚ ਕਰਨੀ। ਇੱਥੇ ਅਗਮ ਦਾ ਅਰਥ ਕਿ ਉਸ ਪਰਮਾਤਮਾ ਤੱਕ ਕਿਸੇ ਦੀ ਪਹੁੰਚ ਨਹੀਂ, ਮਤਲਬ ਉਹ ਬੁੱਧੀ ਦੇ ਤਲ ਦੀ ਪਕੜ ਤੇ ਆਉਣ ਵਾਲਾ ਨਹੀਂ, ਉਹ ਉੱਚਾ ਹੈ, ਅਪਹੁੰਚ ਹੈ ਤੇ ਉਹ ਪਾਰ ਬ੍ਰਹਮ ਪਰਮੇਸ਼ਰ ਅਪਾਰ, ਉਸ ਦਾ ਕਿਸੇ ਨੇ ਦੂਸਰਾ ਪਾਸਾ, ਉਹਦਾ ਪਾਰ, ਉਹਦਾ ਅੰਤ ਨਹੀਂ ਪਾਇਆ।
ਕਥਨ ਨੰਜਾਈ ਅਕਥ।
ਹਾਂ, ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਜੇਕਰ ਕੋਈ ਕਥਨ ਦਾ ਯਤਨ ਕਰੇ ਤੇ ਕੋਈ ਉਸ ਨੂੰ ਮੁਕੰਮਲ ਤੌਰ ਤੇ ਬੋਲ ਨਹੀਂ ਸਕਦਾ। ਕਥਨ ਨਾ ਜਾਈ ਅਕਥ, ਉਹ ਅਕਥ ਹੈ, ਉਸ ਨੂੰ ਕਥਿਆ ਨਹੀਂ ਜਾ ਸਕਦਾ।
ਨਾਨਕ ਪ੍ਰਭ ਸ਼ਰਨਾਗਤੀ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਉਸ ਪਰਮਾਤਮਾ ਦੀ ਬੇਅੰਤਤਾ ਦਾ ਜ਼ਿਕਰ ਕਰਕੇ ਜੋ ਉੱਚਾ ਹੈ, ਅਗੰਮ ਹੈ, ਅਪਾਰ ਹੈ, ਜਿਸ ਨੂੰ ਕੋਈ ਆਪਣੇ ਮੁੱਖ ਨਾਲ ਆਪਣੀ ਜ਼ਬਾਨ ਨਾਲ ਪੂਰਨ ਤੌਰ ਤੇ ਕਥਨ ਨਹੀਂ ਕਰ ਸਕਦਾ, ਫਿਰ ਉਸ ਪ੍ਰਭੂ ਚਰਨਾਂ ਵਿੱਚ ਇੱਕ ਅਰਦਾਸ ਕੀਤੀ। ਨਾਨਕ ਪ੍ਰਭ ਸ਼ਰਨਾਗਤੀ, ਹੇ ਪ੍ਰਭੂ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਜਿਹੜਾ ਆਪ ਜੀ ਦੀ ਸ਼ਰਨ ਵਿੱਚ ਡਿੱਗਦਾ ਹੈ ਉਸ ਨੂੰ ਤੁਸੀਂ ਕਿਰਪਾ ਕਰਕੇ ਬਚਾ ਲੈਂਦੇ ਹੋ।
ਰਾਖਨ ਕੋ ਸਮਰੱਥ।
ਰਾਖਨ ਕੋ ਸਮਰੱਥ, ਪਾਰਬ੍ਰਹਮ ਪਰਮੇਸ਼ਵਰ ਉਹ ਏਡੇ ਸ਼ਰਨ ਪਾਲਕ ਨੇ, ਐਸੇ ਸ਼ਰਨਾਗਤ ਨੇ ਕਿ ਜਿਸ ਬੰਦੇ ਨੂੰ, ਜਿਸ ਇਨਸਾਨ ਨੂੰ ਧਰਤੀ ਵਿੱਚ ਕੋਈ ਵੀ ਰੱਖਣ ਨੂੰ ਤਿਆਰ ਨਾ ਹੋਵੇ, ਮੇਰਾ ਪਾਰਬ੍ਰਹਮ ਪਰਮੇਸ਼ਰ ਇਹੋ ਜਿਹੇ ਇਨਸਾਨਾਂ ਨੂੰ ਵੀ ਆਪਣੇ ਘਰ ਵਿੱਚ ਰੱਖ ਲੈਂਦਾ। ਇਹ ਹੈ ਹਜ਼ੂਰ ਦਾ ਅੰਮ੍ਰਿਤ ਸ਼ਲੋਕ। ਇਉਂ ਕਹਿ ਲਓ ਕਿ ਅਸੀਂ ਇਸੇ ਦਾ ਹੀ ਵਿਸਤਾਰ ਜੇ ਕਰਾਂਗੇ ਤੇ ਮੇਰਾ ਖਿਆਲ ਇਸ ਸਮੁੱਚੇ ਅੱਜ ਦੇ ਹੁਕਮਨਾਮੇ ਦੀ ਵਿਚਾਰ, ਉਹਦਾ ਤਕਰੀਬਨ ਹਰ ਪੱਖ ਅਸੀਂ ਵਿਚਾਰ ਸਕਾਂਗੇ। ਪਹਿਲੀ ਬੇਨਤੀ ਦਾਸ ਕਰੇ ਕਿ ਪਾਰਬ੍ਰਹਮ ਪਰਮੇਸ਼ਵਰ ਅਪਹੁੰਚ ਹੈ, ਉਸ ਦਾ ਕਿਸੇ ਦੀ ਪਹੁੰਚ ਨਹੀਂ, ਉਹ ਸਭ ਤੋਂ ਵੱਡਾ ਹੈ, ਉਸ ਦਾ ਅੰਤ ਕਿਸੇ ਨਹੀਂ ਪਾਇਆ ਤੇ ਅੱਜ ਤੱਕ ਉਸ ਪਰਮਾਤਮਾ ਨੂੰ ਮੁਕੰਮਲ ਤੌਰ ਤੇ ਕੋਈ ਧਰਤੀ ਦਾ ਇਨਸਾਨ, ਇਉਂ ਕਹਿ ਲਾਂ ਕਿ ਕੋਈ ਵੀ ਉਸ ਨੂੰ ਮੁਕੰਮਲ ਤੌਰ ਤੇ ਬਿਆਨ ਨਹੀਂ ਕਰ ਸਕਿਆ। ਮਨ 'ਚ ਖਿਆਲ ਆਵੇਗਾ ਕਿ ਉਹ ਪਾਰਬ੍ਰਹਮ ਪਰਮੇਸ਼ਵਰ ਜਿਹਦੇ ਤੱਕ ਪਹੁੰਚ ਨਹੀਂ, ਜਿਹਦਾ ਪਾਰ ਵਾਲਾ ਬੰਨਾ ਨਹੀਂ ਪਾਇਆ ਜਾ ਸਕਦਾ, ਜਿਸ ਨੂੰ ਕਥਿਆ ਨਹੀਂ ਜਾ ਸਕਦਾ, ਫਿਰ ਸਾਰੇ ਧਰਮ ਉਸ ਪਰਮਾਤਮਾ ਦਾ ਕਥਨ ਕਿਉਂ ਕਰ ਰਹੇ? ਜੇ ਉਸ ਨੂੰ ਕਥਿਆ ਹੀ ਨਹੀਂ ਜਾ ਸਕਦਾ, ਉਸ ਨੂੰ ਮੁਕੰਮਲ ਬੋਲਿਆ ਹੀ ਨਹੀਂ ਜਾ ਸਕਦਾ ਤੇ ਇੰਨੀਆਂ ਕਥਾ ਕਹਾਣੀਆਂ, ਇੰਨੀਆਂ ਤਕਰੀਰਾਂ, ਇੰਨੇ ਲੈਕਚਰ, ਇੰਨੇ ਵਖਿਆਨ ਤੇ ਇੰਨੇ ਗ੍ਰੰਥ ਜਿਹੜੇ ਨੇ ਉਹ ਪਰਮਾਤਮਾ ਦੇ ਸੰਬੰਧੀ ਬੋਲ ਰਹੇ। ਥੋੜਾ ਜਿਹਾ ਮੈਂ ਬੇਨਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਰਾਂਗਾ ਕਿ ਜੇਕਰ ਇਸ ਬਿਰਤੀ ਨਾਲ ਕੋਈ ਆਉਂਦਾ ਕਿ ਮੈਂ ਪਰਮਾਤਮਾ ਦਾ ਅੰਤ ਪਾਣਾ, ਸੱਚ ਇਵੇਂ ਉਹ ਬੇਅੰਤ ਦਾ ਅੰਤ ਨਹੀਂ ਪਾ ਸਕੇਗਾ। ਇੱਕ ਗੱਲ ਬਾਣੀ ਨੇ ਸਪਸ਼ਟ ਕੀਤੀ ਕਿ ਜਿਹੜਾ ਬੇਅੰਤ ਨੂੰ ਬੇਅੰਤ ਕਹੇਗਾ, ਅਕਥ ਨੂੰ ਕਥੇਗਾ, ਅਕਥ ਦੀ ਕਹਾਣੀ ਕਰੇਗਾ, ਇੱਕ ਦਿਨ ਬੋਲਦਾ ਹੋਇਆ ਕਥ ਦਾ ਹੋਇਆ ਉਸ ਅਕਥ ਦੇ ਵਿੱਚ ਲੀਨ ਹੋ ਜਾਏਗਾ। ਫਿਰ ਬੇਨਤੀ ਸੁਣੀ ਕਿ ਅੰਤ ਨਹੀਂ ਪਾਇਆ ਜਾ ਸਕਦਾ, ਅਭੇਦ ਹੋਇਆ ਜਾ ਸਕਦਾ ਹੈ। ਅੱਜ ਮੇਰੀ ਇੱਛਾ ਸੀ ਕਿ ਅਸੀਂ ਜਪਜੀ ਸਾਹਿਬ ਦਾ ਪਾਠ ਰੋਜ਼ਾਨਾ ਕਰਨੇ ਤੇ ਦਾਸ ਕਈ ਵਾਰੀ ਬੇਨਤੀ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾ ਜਪ ਦੀ ਬਾਣੀ ਅੰਦਰ, ਜਪਜੀ ਸਾਹਿਬ ਦੀ ਬਾਣੀ ਵਿੱਚ, ਮੇਰਾ ਖਿਆਲ ਹੋ ਸਕਦਾ ਮੈਂ ਭੁੱਲਦਾ ਹੋਵਾਂ, ਸਭ ਤੋਂ ਜ਼ਿਆਦਾ ਨੰਨੇ ਅੱਖਰ ਦੀ ਵਰਤੋਂ ਕੀਤੀ ਹੈ। ਪਰ ਉਹ ਜਿਹੜਾ ਨੰਨਾ ਅੱਖਰ ਵਰਤਿਆ ਉਸ ਵਿੱਚ ਹਜ਼ੂਰ ਨੇ ਨੈਗੇਟਿਵ ਅਪਰੋਚ ਨਹੀਂ ਅਪਣਾਈ, ਉਸ ਨੰਨੇ ਅੱਖਰ ਦੇ ਰਾਹੀਂ ਵੀ ਉਸ ਬੇਅੰਤ ਪਰਮਾਤਮਾ ਦੀ ਸਿਫਤ ਹੀ ਕੀਤੀ ਗਈ। ਕਿਉਂਕਿ ਨੰਨਾ ਅੱਖਰ ਜਪਜੀ ਸਾਹਿਬ ਵਿੱਚ ਨੈਗੇਟਿਵ ਅਪਰੋਚ ਲਈ ਜ਼ਿਆਦਾ ਨਹੀਂ, ਇਸ ਅੰਦਰ ਨੰਨੇ ਅੱਖਰ ਨੂੰ ਵੀ ਵਰਤ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਕਿਰਪਾਲਤਾ ਕੀਤੀ ਕਿ ਨੰਨੇ ਅੱਖਰ ਰਾਹੀਂ ਵੀ ਉਸ ਅਕਥ, ਉਸ ਬੇਅੰਤ, ਉਸ ਅਗੰਮ ਦੀ ਸਿਫਤ ਹੀ ਕੀਤੀ ਹੈ। ਜਿਵੇਂ ਆਓ ਅਸੀਂ ਕੁਛ ਪ੍ਰਮਾਣ ਬਾਣੀ ਚੋਂ ਲੈਂਦੇ ਹਾਂ ਤੇ ਸਾਰੀਆਂ ਗੱਲਾਂ ਕਿ ਕੀਰਤਨ ਕਿਉਂ ਹੁੰਦਾ ਜੇ ਉਹਨੂੰ ਅਕਥਿਆ ਨਹੀਂ ਜਾ ਸਕਦਾ, ਕਥਾ ਕਿਉਂ ਕਰਨੀ ਪਏ ਜੋ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂ ਉਸ ਬਾਰੇ ਬੋਲਿਆ ਜਾ ਸਕਦਾ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਇਹ ਸਾਰੇ ਦਾ ਉੱਤਰ ਗੁਰੂ ਨਾਨਕ ਸਾਹਿਬ ਜੀ ਆਪ ਦੇਣਗੇ। ਅਸੀਂ ਹਜ਼ੂਰ ਦੀ ਇੱਕ ਪੌੜੀ ਪੜ੍ਹਨੇ ਹਾਂ। ਇੱਕ ਤਾਂ ਦਾਤਾਰ ਨੇ ਫਰਮਾਇਆ ਕਿ ਹੁਕਮੀ ਹੋਵਣ ਆਕਾਰ ਹਰ ਚੀਜ਼ ਉਹਦੇ ਹੁਕਮ ਚ ਬਣੀ ਪਰ ਹੁਕਮ ਨਾ ਕਹਿਆ ਜਾਈ। ਇਹ ਵੀ ਇੱਕ ਸਿਫਤ ਵਾਲਾ ਪਾਸਾ ਹੈ ਕਿ ਉਸ ਵੱਡੇ ਨੂੰ ਇਹ ਕਹਿਣਾ ਵੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਸਭ ਕੁਝ ਉਹਦੇ ਹੁਕਮ ਚ ਸਿਰਜੇ, ਪਰ ਮੇਰੇ ਮਾਲਕ ਦੇ ਹੁਕਮ ਨੂੰ ਕੋਈ ਮੁਕੰਮਲ ਤੌਰ ਤੇ ਬਿਆਨ ਨਹੀਂ ਕਰ ਸਕਦਾ। ਉਹਦਾ ਹੁਕਮ ਸਾਡੇ ਜੀਵਾਂ ਦੀ ਪਕੜ ਤੋਂ ਬਾਹਰ ਹੈ। ਉਦਾਹਰਣ ਦੇ ਤੌਰ ਤੇ ਅਸੀਂ ਆਪਣੇ ਘਰੋਂ ਰਾਜੀ ਖੁਸ਼ੀ ਚੱਲੇ ਹਾਂ, ਕੀ ਪਤਾ ਹੈ ਕਿ ਸ਼ਾਮ ਨੂੰ ਘਰ ਤੱਕ ਪਹੁੰਚਣ ਵਾਪਸ ਜਾਣ ਲੱਗਿਆ ਸਾਨੂੰ ਕਿਹੋ ਜਿਹੇ ਘਰੋਂ ਸੁਨੇਹੇ ਮਿਲ ਜਾਣ। ਜੋ ਕੁਝ ਅਸੀਂ ਸੋਚ ਵੀ ਨਹੀਂ ਸਕਦੇ ਉਹ ਕੁਝ ਪਰਮਾਤਮਾ ਹੁਕਮ ਦੇ ਵਰਤਾਰੇ ਵਿੱਚ ਵਰਤਾ ਦਿੰਦਾ ਹੈ। ਉਹ ਹਰ ਚੀਜ਼ ਹੁਕਮ ਚ ਬਣੀ ਪਰ ਹੁਕਮ ਨੂੰ ਬੋਲਿਆ ਨਹੀਂ ਜਾ ਸਕਦਾ, ਹੁਕਮ ਨਾ ਕਹਿਆ ਜਾਈ ਇਹਦਾ ਸ਼ਬਦ ਵੀ ਅਕਥ ਨਾਲ ਆਏਗਾ, ਉਹਨੂੰ ਕਿਹਾ ਨਹੀਂ ਜਾ ਸਕਦਾ। ਇੱਕ ਪੌੜੀ ਦਾਸ ਪਾਠ ਕਰੇਗਾ ਤੇ ਉਹਦੇ ਵਿੱਚ ਅੱਜ ਤੱਕ ਜਿਨ੍ਹਾਂ ਨੇ ਕਥਨ ਕੀਤਾ ਕਿਸ ਕਿਸ ਢੰਗ ਨਾਲ ਪਰਮਾਤਮਾ ਨੂੰ ਗਾਉਂਦੇ ਪਏ ਨੇ, ਧੰਨ ਗੁਰੂ ਨਾਨਕ ਸਾਹਿਬ ਨੇ ਉਹਨਾਂ ਦਾ ਜ਼ਿਕਰ ਕੀਤਾ। ਹਜ਼ੂਰ ਨੇ ਫਰਮਾਇਆ ਕਿ ਜੇਕਰ ਕਿਸੇ ਨੂੰ ਪਰਮਾਤਮਾ ਨੇ ਸ਼ਕਤੀ ਬਲ ਤਾਕਤ ਦਿੱਤੀ ਉਹਨੇ ਤਾਕਤ ਪ੍ਰਾਪਤ ਕਰਕੇ ਪਰਮਾਤਮਾ ਨੂੰ ਗਾਉਣਾ ਸ਼ੁਰੂ ਕਰ ਦਿੱਤਾ। ਜੇ ਕਿਸੇ ਨੂੰ ਪਰਮਾਤਮਾ ਨੇ ਕੋਈ ਦਾਤ ਦਿੱਤੀ, ਧਨ ਦਿੱਤਾ, ਘਰ ਦਿੱਤਾ, ਸੰਤਾਨ ਦਿੱਤੀ, ਕੋਈ ਕੀਮਤੀ ਵਸਤੂ ਦੇ ਦਿੱਤੀ, ਉਹ ਪਰਮਾਤਮਾ ਦੀ ਮਿਲੀ ਕੋਈ ਦਾਤ ਨੂੰ ਉਹਦੀ ਨਿਸ਼ਾਨੀ ਸਮਝ ਕੇ ਉਹਨੂੰ ਗਾਉਣ ਲੱਗ ਪਿਆ। ਪਿਆਰੇ ਹੋ, ਅਸੀਂ ਰੋਜ਼ ਇਹ ਬਚਨ ਪੜ੍ਹਨੇ ਹਾਂ ਕਿ ਗਾਵੇ ਕੋ ਤਾਣ ਹੋਵੇ ਕਿ ਸ਼ੈਤਾਨ। ਜੇ ਕਿਸੇ ਕੋਲ ਤਾਕਤ ਹੈ ਉਹ ਪਰਮਾਤਮਾ ਨੂੰ ਇਸ ਕਰਕੇ ਗਾਉਂਦਾ ਕਿ ਪਰਮਾਤਮਾ ਤੂੰ ਮੈਨੂੰ ਏਡੀ ਵੱਡੀ ਸ਼ਕਤੀ ਇੰਨਾ ਵੱਡਾ ਤਾਣ ਦਿੱਤਾ ਹੈ। ਗਾਵੇ ਕੋ ਤਾਣ ਹੋਵੇ ਕਿ ਸ਼ੈਤਾਨ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਉਹ ਇਸ ਕਰਕੇ ਗਾ ਰਿਹਾ ਕਿ ਜਿਹੜੀ ਦਾਤ ਪਰਮਾਤਮਾ ਜੀ ਦਿੱਤੀ ਇਹ ਦਾਤ ਤੇਰੀ ਦਿੱਤੀ ਕੋਈ ਇੱਕ ਨਿਸ਼ਾਨੀ ਹੈ। ਉਹ ਦਾਤ ਲੈ ਕੇ ਉਹਨੂੰ ਗਾ ਰਹੇ। ਗਾਵੇ ਕੋ ਗੁਣ ਵਡਿਆਈਆਂ ਚਾਰ, ਚਾਰ ਦਾ ਅਰਥ ਤੇ ਸੁੰਦਰ ਹੈ। ਕੋਈ ਪਰਮਾਤਮਾ ਦੀਆਂ ਸੋਹਣੀਆਂ ਵਡਿਆਈਆਂ ਗਾ ਰਹੇ। ਫਿਰ ਬੇਨਤੀ ਸੁਣਿਓ, ਕੋਈ ਤਾਕਤ ਪ੍ਰਾਪਤ ਕਰਕੇ ਤਾਕਤ ਵਾਲੇ ਪਰਮਾਤਮਾ ਨੂੰ ਗਾ ਰਹੇ, ਕੋਈ ਦਾਤ ਪ੍ਰਾਪਤ ਕਰਕੇ ਦਾਤਾਰ ਦੀ ਨਿਸ਼ਾਨੀ ਸਮਝ ਕੇ ਗਾ ਰਿਹਾ, ਕੋਈ ਪਰਮਾਤਮਾ ਦੀਆਂ ਸੋਹਣੀਆਂ ਵਿਚਾਰ ਵਡਿਆਈਆਂ ਕਰ ਰਿਹਾ ਹੈ, ਕੋਈ ਇਸ ਕਰਕੇ ਗਾਉਂਦਾ ਕਿ ਵੱਡੇ ਵੱਡੇ ਵਿਦਿਆ ਦੇ ਭੰਡਾਰੇ ਵਿੱਚੋਂ ਉਹ ਬਿਖਮ ਤੋਂ ਬਿਖਮ ਗ੍ਰੰਥ ਪੜ੍ਹਦਾ ਤੇ ਬਿਖਮ ਵਿਦਿਆ ਰਾਹੀਂ ਉਸ ਪਰਮਾਤਮਾ ਨੂੰ ਗਾ ਰਿਹਾ ਹੈ। ਸਤਿਗੁਰੂ ਦੇ ਬਚਨ, ਗਾਵੇ ਕੋ ਤਾਣ ਹੋਵੇ ਕਿ ਸ਼ੈਤਾਨ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨਖੇ। ਕੋਈ ਇਸ ਕਰਕੇ ਗਾ ਰਿਹਾ, ਪ੍ਰਭੂ ਤੂੰ ਆਪ ਹੀ ਸਾਰੀਆਂ ਚੀਜ਼ਾਂ ਨੂੰ ਸਿਰਜਣਾ ਤੇ ਆਪ ਹੀ ਤੂੰ ਉਹਨਾਂ ਨੂੰ ਮਿੱਟੀ ਵਿੱਚ ਮਿਲਾ ਦੇਣਾ। ਸਾਜਣ ਵਾਲਾ ਵੀ ਤੂੰ ਹੈ ਤੇ ਸਮੇਟਣ ਵਾਲਾ ਵੀ ਤੂੰ ਹੈ। ਇਉਂ ਕਹਿ ਲਓ ਜਨਮ ਵੀ ਦੇਣਾ ਤੇ ਨਾਲ ਤੁਸੀਂ ਮੌਤ ਵੀ ਪੈਦਾ ਕਰ ਦਿੱਤੀ। ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ। ਕੋਈ ਇਸ ਕਰਕੇ ਗਾਉਂਦਾ ਕਿ ਪਰਮਾਤਮਾ ਇੱਕ ਸਰੀਰ ਵਿੱਚੋਂ ਜਿੰਦ ਲੈ ਲੈਂਦਾ, ਸਰੀਰ ਮਿੱਟੀ ਹੋ ਗਿਆ ਤੇ ਦੂਜਾ ਸਰੀਰ ਬਣਾ ਕੇ ਉਹਦੇ ਵਿੱਚ ਜਿੰਦ ਟਿਕਾ ਦਿੰਦਾ ਹੈ। ਗਾਵੇ ਕੋ ਜੀ ਲੈ ਫਿਰਦੇ, ਗਾਵੇ ਕੋ ਜਾਪੈ ਦਿਸ਼ੈ ਦੂਰ। ਕੋਈ ਇਸ ਕਰਕੇ ਗਾਉਂਦਾ ਕਿ ਉਹ ਪਰਿਪੂਰਨ ਪਰਮਾਤਮਾ ਬਹੁਤ ਦੂਰ ਹੈ, ਉਸ ਤੱਕ ਪਹੁੰਚ ਨਹੀਂ। ਗਾਵੇ ਕੋ ਵੇਖੈ ਹਾਦਰਾ ਹਦੂਰ। ਕੋਈ ਇਸ ਕਰਕੇ ਗਾਉਂਦਾ ਕਿ ਪਰਿਪੂਰਨ ਪਰਮਾਤਮਾ ਮੇਰੇ ਅੰਗ ਸੰਗ ਹੈ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ, ਤੇ ਅਗਲਾ ਬਚਨ ਹੈ ਕਥਨਾ ਕਥੀ ਨਾ ਆਵੇ ਤੋਠ। ਭਾਵੇਂ ਕੋਈ ਤਾਕਤ ਕਰਕੇ ਗਾਏ, ਦਾਤਾਂ ਪ੍ਰਾਪਤ ਕਰਕੇ ਗਾਏ, ਬਿਖਮ ਵਿਦਿਆ ਰਾਹੀਂ ਉਸ ਨੂੰ ਗਾਏ, ਭਾਵੇਂ ਸੰਸਾਰ ਦੀ ਨਾਸ਼ਵਾਨਤਾ ਨੂੰ ਮੁੱਖ ਰੱਖ ਕੇ ਗਾਏ, ਭਾਵੇਂ ਉਸ ਦੀ ਦੂਰੀ ਤੇ ਨੇੜਤਾ ਨੂੰ ਜਾਣ ਕੇ ਗਾਏ, ਪਰ ਜਿੰਨੇ ਵੀ ਕਥਨ ਕਰਨਗੇ ਅੱਜ ਤੱਕ ਪਰਮਾਤਮਾ ਨੂੰ ਮੁਕੰਮਲ ਤੌਰ ਤੇ ਕੋਈ ਬਿਆਨ ਨਹੀਂ ਕਰ ਸਕਿਆ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਕਥਨ ਕਰਨ ਵਾਲੇ ਆਏ पर वाहिगुरु जी नूं कोई कथन नहीं कर सकिया। इस तो अगे थोड़ा जिहा देखो मैं एक बेनती कीती है, जे अकथ है फिर क्यों कथन किया जा रहा है, जे गौण तो परे है फिर क्यों गाया जा रहा है। इहदा उत्तर हजूर देंगे। पहले सिर्फ प्रमाण ने कि उसनू कोई कथ नहीं सकता। पंजवीं पौड़ी गुरदेव दी पढ़ने जप जी साहब दी इस दियां अंतलियां तुकां ने कि जे खौ जाना, जे मैं तुहानू जान भी लवां पर मैं बोल नहीं सकांगा क्योंकि तू बोलन दा विशा नहीं। जे खौ जाना आखा नाही कहना कथन ना जाई, आपनू कथन नहीं कीता जा सकदा। गुरा इक दे बुझाई सबना जिया का एक दाता सो मैं विसर ना जाए। फिर एक क्यों कथिया जा रहा है, एदा उत्तर भी सानू गुरु नानक साहब दे बचना चु मिलेगा। एक ता हजूर दी पौड़ी के देखो इस करके कथने खां के उस अकथ विच लीन हो सकी, इस करके बोलने खां के जिन्नू नहीं बोलिया जा सकदा ओदे विच समा सकी। ते मन च सवाल उठेगा ए किवें, इहदा उत्तर दातार ने जपजी साहिब विच एक अमृत बाणी एक अमृत पौड़ी भी दिता है। बारिश पहाड़ां ते हुंदी असी देखने आ कि मोहले तार बारिश दे नाल नदियां नाले दरिया पानी दे भर के वगदे ने, पर जिस जिस इलाके विचों नदी निकलदी असां लोकां ने उन्हां नदियां दे नाम रखे। चलिए बहुत दूर तो पहाड़ां तो निकलदी जिस जिस रस्ते चो निकली असां लोकां ने उहदे नाम रख ले। ये सतलुज कह, ये ब्यास कह, ये चनाब कह, ये जेलम कह, ये ब्रह्मपुत्र कह, ये गंगा कह, ये दजला कह, ये नर्मदा कह, ये नदियां दे नाम ने। इलाकियां विचों तुरियां जांदियां ने पर जदों यही नदियां कई मीलों का सफर करके समुंदर दे विच समांदियां ने, याद रखियो समा सारियां जांदियां ने पर वापस आके दस दियां नहीं कि जिस समुंदर विच असी समाइयां वा वह किन्ना कु वड्डा है। समाया जा सकदा पर अंत नहीं पाया जा सकदा, कथ के उहदे तक लीन होया जा सकदा पर मुकम्मल कथिया नहीं जा सकदा। जदों किसी दरिया ने समुंदर विच लीन होया वह वापस मुड़ के कदी दसदा नहीं कि जिहदे विच मैं लीनता प्राप्त कीती वह कितना कु वड्डा है। सतगुरु दे बचन ने कि सा लाहे जपजी साहिब दी पौड़ी है। सलाउण जोग परमात्मा दी सिफत सला कर, सा लाहे एती सुरत ना पाईया, इन्नी सोझी इन्ना ज्ञान नहीं होवेगा कि परमात्मा किन्ना कु वड्डा है। सलाउण जोग नू सलाह पर उहदा अंत ना पाई ते पाया भी नहीं जा सकदा। सा लाहे एती सुरत ना पाईया, नदियां अतै वाह, वाह दा अर्थ वाहड़े नाले बरसाती नाले, नदियां अते नाले पवें समुंद ना जानिए। इत्थे प्रकरण समाप्त हुंदा इस चीज दा कि नदियां अते नाले सफर करदे करदे एक दिन समुंदर विच समा गए, ना जानिए समाया होया ने आके दसिया ते नहीं वह किन्ना कु वड्डा है। पानी दी बूंद पानी विच लीन हो के विराट तां हो जाएगी पर यह दसन जोगी नहीं यह विराटता किन्नी कु वड्डी है। थोड़ा जिहा इहनू होर असी बाणी च देखी, सतगुरु दे अमृत बचन के अमुलो अमुल आख्या ना जाए, उसनू अमुल अमुल कहो ते तां वी नहीं कहा जा सकदा पर जेड़े उहनू कहिंदे ने उहदे विच समा जांदे। सतगुरु कहिंदे ने अज दे नहीं जिन्ने भी अज दुनिया च धर्म ने, मैं बेनती करा आदि काल तो जिन्ने भी परमात्मा नू कथन वाले आए वो ऋषि होण पीर होण पैगंबर होण वो महात्मा होण विद्वान होण, सच एवे कि जिन्ने अज तक पैदा हो चुके कल्ले सिख धर्म की मैं गल नहीं करा, किसी भी धर्म विच इउं कह लो जिन्नी वारी परमात्मा ने सृष्टि बनाई ते जिन्ने उहनू कथन करन वाले आए ਇਹਨੇ ਇੱਕੋ ਵੇਲੇ ਫਿਰ ਦੁਬਾਰਾ ਪੈਦਾ ਹੋ ਜਾਣ, ਸੱਚ ਏਵੇ ਇਹਨੇ ਇਕੱਠੇ ਪੈਦਾ ਹੋ ਕੇ ਬੋਲਣ ਤੇ ਤਾਂ ਵੀ ਉਸ ਅਮੁੱਲ ਨੂੰ ਪੂਰਨ ਬਿਆਨ ਨਹੀਂ ਕਰ ਸਕਦੇ। ਸਤਿਗੁਰੂ ਦੇ ਬਚਨ ਨੇ ਕਿ ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ। ਜਿੰਨੇ ਅੱਜ ਤੱਕ ਪੈਦਾ ਹੋਏ ਨੇ, ਜੇ ਪਰਮਾਤਮਾ ਇੰਨੇ ਹੋਰ ਪੈਦਾ ਕਰ ਦੇ ਕਿ ਇਹ ਸਾਰੇ ਅੰਤ ਪਾਲਣਗੇ। ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇਵਡ ਭਾਵੈ ਤੇਵਡ ਹੋਏ। ਉਹਨੂੰ ਕਥਿਆ ਨਹੀਂ ਜਾ ਸਕਦਾ, ਜਿੱਡਾ ਵੱਡਾ ਹੈ ਉਹਦੀ ਮਰਜ਼ੀ, ਕਦੀ ਸੂਖਸ਼ਮ ਬਣ ਜਾਂਦਾ ਕਦੀ ਅਸਥੂਲ ਬਣ ਜਾਂਦਾ। ਇਸ ਨੁਕਤੇ ਨੂੰ ਬੇਨਤੀ ਨੂੰ ਸਮਝ, ਜਦੋਂ ਤਾਂ ਕਰਦਾ ਰਚਨਾ ਸਫੁਰ ਹੁੰਦਾ, ਪਤਾ ਨਹੀਂ ਕਿੰਨੀ ਕੁ ਖਲਕਤ ਬਣਾ ਦਿੰਦਾ, ਤੇ ਜਦੋਂ ਆਪਣੀ ਮੌਜ ਵਿੱਚ ਆਉਂਦਾ ਤੇ ਸਾਰਿਆਂ ਨੂੰ ਸਮੇਟ ਕੇ ਫਿਰ ਸੁਣ ਵੀ ਚਲਾ ਜਾਂਦਾ। ਇਹਨੂੰ ਹਜ਼ੂਰ ਨੇ ਚੌਪਈ ਸਾਹਿਬ ਦੀ ਬਾਣੀ ਵਿੱਚ ਫਰਮਾਇਆ ਕਿ ਜਬ ਉਦ ਕਰਕ ਕਰਾਂ ਕਰਤਾਰਾ, ਜਿੱਦਣ ਤੁਸੀਂ ਵਿਰਾਟ ਰੂਪ ਹੋਏ ਆਪਣਾ ਫੈਲਾਓ ਕੀਤਾ, ਉਦਨ ਪਰਜਾ ਧਰਤ ਤਬ ਦੇ ਅਪਾਰਾ, ਸੰਸਾਰ ਬਣਾ ਦਿੱਤਾ, ਜੀਵ ਜੰਤੂ ਬਣਾ ਦਿੱਤੇ, ਤੇ ਜਿੱਦਣ ਤੁਸੀਂ ਸਾਰੇ ਪਸਾਰੇ ਨੂੰ ਸੰਕੋਚਣ ਲੱਗੇ, ਸਭ ਕੁਝ ਖਤਮ ਹੋ ਗਿਆ, ਕੇਵਲ ਉਹੀ ਰਹਿ ਗਿਆ ਜਿਹਨੇ ਸਿਰਜਿਆ ਸੀ। ਆਪੇ ਸੂਖਮ ਹੈ ਆਪੇ ਅਸਥੂਲ ਹੈ। ਜਬ ਉਦਕਰਕ ਕਰਾਂ ਕਰਤਾਰਾ, ਪਰਜਾ ਧਰਤ ਤਬ ਦੇ ਅਪਾਰਾ, ਜਬ ਆ ਕਰਕ ਕਰਤ ਹੋ ਕਬ ਹੂੰ, ਤੂੰ ਮੈਂ ਮਿਲਤ ਦੇ ਤਰ ਸਭ ਹੂੰ। ਮੈਂ ਤਾਂ ਇਹ ਬੇਨਤੀ ਅੱਜ ਕਰਨ ਲੱਗਾ ਕਿਉਂਕਿ ਅੱਜ ਵੀ ਤੁਸੀਂ ਦੇਖੋਗੇ ਇਸ ਹਿੰਦੁਸਤਾਨ ਦੇ ਵਿੱਚ ਕਿਸੇ ਸ਼ਹਿਰ ਚ ਚਲੇ ਜਾਓ, ਸੱਚ ਏਵੇ ਰੱਬ ਨੂੰ ਬਿਆਨਣ ਵਾਲਿਆਂ ਦੀ ਕਮੀ ਕੋਈ ਨਹੀਂ। ਹਰ ਚੁਰਸਤੇ ਤੇ ਬੋਰਡ ਲੱਗੇ ਨੇ, ਕੋਈ ਸ਼ਕਤੀਆਂ ਵੰਡ ਰਿਹਾ, ਕੋਈ ਰੱਬ ਤੱਕ ਪਹੁੰਚਾਉਂਦਾ ਪਿਆ। ਮੈਂ ਕਈ ਵਾਰੀ ਸੋਚਣਾ ਕਿ ਰੱਬ ਦੀ ਤਾਂ ਐਡਵਰਟਾਈਜਮੈਂਟ ਇਉਂ ਕਹਿ ਲਓ ਕਿ ਬਾਜ਼ਾਰੀ ਕੰਮ ਬਣਾ ਕੇ ਰੱਖ ਦਿੱਤਾ। ਸ਼ਾਇਦ ਇਹੀ ਕਾਰਨ ਕਿ ਸੱਚ ਦੇ ਗਿਆਤਾ ਮਹਾਂਪੁਰਖ ਨੇ ਸਦੀਆਂ ਪਹਿਲਾਂ ਕਿਹਾ ਸੀ, ਉਹ ਲੋਕੋ ਰੱਬ ਬੱਚਿਆਂ ਵਾਲੀ ਖੇਡ ਨਹੀਂ ਜਿਹਨੂੰ ਤੁਸੀਂ ਖੇਡ ਜਾਣ ਕੇ ਖੇਡ ਰਹੇ ਹੋ। ਭਗਤ ਸਾਹਿਬ ਦੇ ਬਚਨ ਨੇ ਕਿ ਮੱਥ ਹੈ ਤਿਲਕ ਹੱਥ ਮਾਲਾ ਬਾਨਾ, ਉਹ ਕੁਝ ਅੱਜ ਹੋ ਰਿਹਾ, ਲੋਗਣ ਰਾਮ ਖਿਲੋਨਾ ਜਾਣ। ਰੱਬ ਨੂੰ ਖਿਡੌਣਾ ਬਣਾ ਦਿੱਤਾ, ਜਿਵੇਂ ਖਿਡੌਣੇ ਨਾਲ ਬੱਚਾ ਖੇਡਦਾ, ਇਹ ਲੋਕ ਕਰਮ ਕਾਂਡ ਰੂਪੀ ਖਿਡੌਣਿਆਂ ਨਾਲ ਖੇਡ ਰਹੇ ਨੇ। ਪਰ ਯਾਦ ਰੱਖਿਓ, ਖਿਡੌਣਾ ਕਦੀ ਹਕੀਕਤ ਵਿੱਚ ਵਿਰਾਟ ਨਹੀਂ ਬਣਦਾ, ਵੱਡਾ ਨਹੀਂ ਹੁੰਦਾ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਮੈਂ ਅੱਜ ਜੋਤ ਦੇਖ ਲਈ, ਇਹ ਨਾ ਸਮਝੋ ਕਿ ਮੈਂ ਸ਼ਾਇਦ ਨਿੰਦਿਆ ਵੱਲ ਤੁਰਿਆ, ਨਹੀਂ। ਮੇਰੀ ਬੇਨਤੀ ਹੈ, ਗੁਰਮਤ ਦੇ ਸਿਧਾਂਤ ਨੂੰ ਸਮਝੋ, ਗੁਰੂ ਕੇ ਸਿੱਖੋ ਕਿ ਮੈਨੂੰ ਅੱਜ ਜੋਤ ਦਿਸ ਪਈ, ਮੈਂ ਅੱਜ ਪਰਮਾਤਮਾ ਨੂੰ ਇਸ ਤਰ੍ਹਾਂ ਦੇਖ ਲਿਆ। ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਕਹਿੰਦੇ ਨੇ ਜਿਹੜਾ ਪਰਮਾਤਮਾ ਸੰਬੰਧੀ ਝੂਠੇ ਦਾਅਵੇ ਕਰਦਾ ਉਹਨੂੰ ਬ੍ਰਹਮ ਗਿਆਨੀ ਮਤ ਕਹੋ, ਉਹਨੂੰ ਸੰਤ ਮਤ ਕਹੋ, ਉਹਨੂੰ ਭਗਤ ਮਤ ਕਹੋ, ਉਹਨੂੰ ਵਿਦਵਾਨ ਮਤ ਕਹੋ, ਕੀ ਕਹੋ? ਕਹਿਣ ਲੱਗੇ ਮੂਰਖਾਂ ਤੋਂ ਵੱਡਾ ਮਹਾਂਮੂਰਖ ਕਹੋ ਜਿਹੜਾ ਵਿਰਾਟ ਨੂੰ ਆਪਣੀ ਬੁੱਧੀ ਵਿੱਚ ਬੰਦ ਕਰਨਾ ਚਾਹੁੰਦਾ। ਇਸ ਪਵਿੱਤਰ ਤੁਕ ਨੂੰ ਪੜ੍ਹੋ ਜੋ ਮੈਂ ਪੜ੍ਹ ਰਿਹਾ। ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇਵਡ ਭਾਵੈ ਤੇਵਡ ਹੋਏ। ਨਾਨਕ ਜਾਣੈ ਸਾਚਾ ਸੋਏ, ਜਾਣਦਾ ਤਾਂ ਉਹ ਉਸ ਅਕਥ ਬਾਰੇ ਉਹਨੂੰ ਪਤਾ। ਮਹਾਰਾਜ ਕਹਿੰਦੇ ਜੇਵਡ ਭਾਵੈ ਤੇਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਅਗਲੀ ਤੁਕ ਵੱਲ ਧਿਆਨ ਦਿਓ, ਜੇ ਕੋ ਆਖੈ ਬੋਲ ਵਿਗਾੜ। ਬੋਲ ਵਿਗਾੜ ਦਾ ਅਰਥ ਆਪਣੀ ਜ਼ਬਾਨ ਨੂੰ ਵਿਗਾੜ ਕੇ ਡੀਂਗ ਮਾਰਦਾ, ਝੂਠ ਬੋਲਦਾ। ਜੇ ਕੋ ਆਖੈ ਬੋਲ ਵਿਗਾੜ, ਤੇ ਮਹਾਰਾਜ ਕਹਿੰਦੇ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਉਹ ਮੂਰਖਾ ਸਿਰ ਮੂਰਖ ਹੈ ਜਿਹੜਾ ਰੱਬ ਬਾਰੇ ਇਹ ਕਹਿੰਦਾ ਕਿ ਮੈਂ ਉਹਨੂੰ ਸਭ ਚੰਗੀ ਤਰ੍ਹਾਂ ਜਾਣ ਲਿਆ। ਇੱਕ ਦਿਨ ਇੱਕ ਸੱਜਣ ਦੇ ਮੈਂ ਬਚਨ ਪੜ੍ਹ ਰਿਹਾ ਸਾਂ, ਉਹ ਕਹਿੰਦਾ ਇੱਕ ਕਹਾਣੀ ਹੈ ਵੈਸੇ ਕਿ ਸਮੁੰਦਰ ਦੇ ਕਿਨਾਰੇ ਤੇ ਬਹੁਤ ਧਰਮਾਂ ਦੇ ਲੋਕ ਇਕੱਠੇ ਹੋਏ, ਆਪੋ ਆਪਣਾ ਸਿਧਾਂਤ ਪੇਸ਼ ਪੈ ਕਰਨ। ਕਿਸੇ ਨੇ ਕਿਹਾ ਸਮੁੰਦਰ ਮੇਰਾ ਗ੍ਰੰਥ ਕਹਿੰਦਾ ਸਮੁੰਦਰ ਇਤਨਾ ਡੂੰਘਾ, ਕਿਸੇ ਨੇ ਕਿਹਾ ਮੇਰਾ ਸਿਧਾਂਤ ਕਹਿੰਦਾ ਕਿ ਸਮੁੰਦਰ ਇਤਨਾ ਵਿਸ਼ਾਲ, ਤੇ ਕਈ ਮਕੀਨਿਆਂ ਦੀ ਬਹਿਸ ਹੁੰਦੀ ਪਈ। ਮੈਂ ਸਿਰਫ ਇੱਕ ਕਹਾਣੀ ਰੂਪ ਕਹਿ ਰਿਹਾ ਸਮਝਾਉਣ ਲਈ, ਮਨ ਹਰ ਕੋਈ ਦਾਅਵਾ ਕਰ ਰਿਹਾ कि मेरा सिद्धांत कहिंदा समुंदर इतना विराट, समुंदर इतना गहरा, समुंदर इतना डूंगा, ते कई महीनिया दे बहस मुबहसा चर्चा कुचर्चा हुंदी पई। इन्नी देर नूं कहिंदे ने एक नमक दा पुतला आया, कईआं नमक दी डली के है। मैं अर्ज कीती है कहानी है, ये समझण वास्ते उदाहरण है, क्योंकि जदो कोई रचनाकार कोई गल समझांदा है ते कई उदाहरण ओ वरदा है जिहड़ियां आपां तर्क दे तरीके नाल कहीए ये किवें हो सकदा, वो सिर्फ समझाण लई। जिवें असी बाणी च पढ़ने बाबा फरीद साहब कहिंदे काली कोयल तू कित गुण काली, पर असी कोयल नूं पुछ के वेखी अदो उत्तर देगी। एक शायर ने भगत जी कहिंदे काली कोयल तू कित गुण काली, वो कहिंदी अपने प्रीतम कहो बिर है जाली। कोयल ओदा उत्तर बाबा फरीद दे रहे। गुरु नानक साहब बचन करदे ने पब्बर तू हरियावला कवला कंचन वन कहे दोखड़े सड़ियों गए काली कोई या द्योरी नानक मैं तन पंग। सरोवर तेरा पानी काला क्यों हो गया, अगो सरोवर उत्तर दिंदा जाना पानी ना लहां जैसे ती मेरा संग। मेरे कहन तो मुराद है कि सियाने लोग गल समझान दे ले कहानी जा उदाहरण जा दृष्टांत दा सहारा लेंदे। समुंदर दे किनारे ते लोग कठे ने, आपो अपने विद्वान पूरा जोर ला रहे कि नहीं मेरा ग्रंथ मेरा सिद्धांत ये कह रहे है कि समुंदर इतना विशाल इना गहरा इना विराट, इनी देर नू पानी दे विच कोई वड़िया ता है नहीं, नमक दा पुतला है। उन्हें पुछया भी इन्ने दिन दा रौला क्यों समुंदर दे कंडे, ते अगो उत्तर मिलिया कि असी समुंदर दी गहराई मापनी चाहने। वो कहिंदा जिदी गहराई मापनी है किनारे ते बैठ के मापोगे। वो कहिंदे साडा सिद्धांत कह साडे पूर्वजां दा दित्ता होया सिद्धांत असी इहदे राही मापाई डूंघाई इहदी विशालता देखांगे। वो कहिंदा मैं तुहानूं एक गल दसां, तुसीं अपनी अपनी चर्चा करो बंद, अपने अपने जिहड़े ज्ञान दे ग्रंथ ने इहनां नूं समेटो, मैं इहदे च जा के तुहानूं दसना किन्ना कु डूंघा। सारे कहन लगे हां तू जरूर जा। ते अज साडी बिरती असी दूजे नूं मरिया वेखना चाहुंदे आ, कोई उठेगा माई का लाल ते तू क्यों नहीं उठ सकदा, इहदा मतलब दूजा करे मैं नहीं। उन्हें कहा भी मैं अंदर जाना समुंदर दे ते मैं तले तक जाऊंगा, तुसी वेट करो बोलो ना मैं आके दसांगा किन्ना गहरा। कहिंदे नूं नमक दा पुतला समुंदर दे विच प्रवेश कीता। जदों समुंदर च गया ते लोग इंतजार कर रहे, एक दिन दो दिन चार दिन महीना बीत गया, ओदे ते भी चर्चा कर रहे ने कि देखो असी सच कहिंदे सां, असी इन्ना गहरा कहिंदे सां, वह तां ही वापस नहीं आया, साडे मुताबक उन्हें गहरे नूं पा लिया, अजे भी अपनी खौमे नूं लै बैठे। कई महीनिया तो बाद जदों वापस नमक दा पुतला ना आया, सोची पै गए भी खोया की, इन्हां कहा भी बनिया की। इन्नी देर नूं कहिंदे ने समुंदर दे पानी विचों लहर उठी, छल उठी, तरंग उठी, जिन्ने विद्वान बैठे सन उन्हां तक जाके टकराई। उन्हें एक आवाज दिती कि लून दा पुतला आया सी था लैण, पर जिदे विचों पैदा होया ओदा था कदी नहीं पा सकदा। जदों वह थोड़ा जा थले गया वह खुरना शुरू हो गया, किदे तो पुछना चाहते हो, जड़ा अंत लैण गया सी खुद ही समुंदर बन गया, ओदा अंत नहीं पाया जा सकता। मेरा बाबा कहिंदा है नहीं तू सिमरन कर, इस करके नहीं मैं बेअंत दा अंत पाने, तू कथा कर, इस करके नहीं मैं मुकम्मल कत देने, तू उस दा कीर्तन कर, इस करके नहीं मैं कीर्तन करके अंत पाने। महाराज किस करके, कह लगे इस करके के सुन वड्डा आखे सब कोए, केवट वड्डा टीठा होए, कीमत पाए ना कहया जाए, उच्चा अगम अपार प्रभ कथन न जाई अकथ, कीमत पाए ना कहया जाए, अगली तो के कहने वाले तेरे रहे समाए। कहन वाले समा गए। एक शब्द दास होर पढ़ देवेगा, देखो इस तरह कथा करनी ये भी ओदी सिफत है, ओनू बेअंत बेअंत कहना यह भी सिफत है। आप जाप साहब रोज पढ़ दे, पहला संत ਸਨਮਾਨ ਯੋਗ ਸਿੰਘ ਸਾਹਿਬਾਨ ਜੀ ਜਦੋਂ ਦੁਬਾਰਾ ਹੁਕਮ ਲੈਂਦੇ ਨੇ ਆਸਾ ਕੀ ਵਾਰ ਦੀ ਸੰਪੂਰਨਤਾ ਤੇ, ਉਹ ਸ਼ੰਤ ਪੜਿਆ ਜਾਂਦਾ ਕਿ ਚੱਕਰ ਚੇਨ ਅਰ ਬਲਨ ਜਾਤ ਅਰ ਪਾਤ ਨਹੀਂ ਦੇ, ਰੂਪ ਰੰਗ ਅਰ ਵੇਖ ਭੇਖ ਕੋ ਕਹਿ ਨਾ ਸਕਤ ਕਹਿ, ਅਕਥ ਨੂੰ ਕਿਸਨੇ ਕਹਿਣਾ, ਉਹਦਾ ਚੱਕਰ ਚਿੰਨ ਉਹਦਾ ਰੂਪ ਰੇਖ ਕੋਈ ਨਹੀਂ ਬਿਆਨ ਕਰ ਸਕਦਾ, ਉਹਦੇ ਕੋਲ ਸੰਖ ਨਹੀਂ, ਉਹਦੇ ਕੋਲ ਗਦਾ ਨਹੀਂ, ਉਹਦੇ ਕੋਲ ਚੱਕਰ ਚਿੰਨ ਨਹੀਂ, ਚੱਕਰ ਚਿੰਨ ਅਰ ਬਲਨ ਜਾਤ ਅਰ ਪਾਤ ਨਹਿਣ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਅਚਲ ਮੂਰਤ ਮੂਰਤ ਵਜੂਦ ਉਹਦੀ ਹਸਤੀ ਚਲਾਏ ਮਾਨ ਨਹੀਂ, ਉਹਨੇ ਬਿਲਕੁਲ ਕਿਤੇ ਨਹੀਂ ਜਾਣਾ, ਉਹ ਸਦਾ ਲਈ ਥਿਰਖ ਹੈ। ਅਚਲ ਮੂਰਤ ਅਨਪਉ ਪ੍ਰਕਾਸ਼, ਉਹਨੂੰ ਕੋਈ ਚਾਨਣ ਦੇਣ ਵਾਲਾ ਨਹੀਂ, ਸੱਚੀ ਗੱਲ ਉਹ ਸੁੱਤੇ ਸਿੱਧ ਹੀ ਪ੍ਰਕਾਸ਼ਮਾਨ ਹੈ। ਇਸੇ ਕਰਕੇ ਕਿ ਦੇਖੋ ਅਸੀਂ ਸੂਰਜ ਨੂੰ ਨਹੀਂ ਪੂਜਦੇ, ਸਿੱਖ ਨਹੀਂ ਜੇ ਪੂਜਦਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ, ਉਹਨੂੰ ਗੁਰੂ ਦੀ ਬਾਣੀ ਤੇ ਭਰੋਸਾ ਹੈ ਕਿ ਜਿਸ ਸੂਰਜ ਨੂੰ ਲੋਕ ਪੂਜਦੇ ਨੇ ਇਹ ਤੋਂ ਵੱਡਾ ਇੱਕ ਸੂਰਜਾਂ ਦਾ ਸੂਰਜ ਹੈ ਜਿਹੜਾ ਸੂਰਜ ਨੂੰ ਵੀ ਸੁਕਾ ਸਕਦਾ ਹੈ। ਜਾਪ ਸਾਹਿਬ ਵਿੱਚ ਇੱਕ ਤੋਕ ਆਉਂਦੀ ਹੈ ਕਿ ਅਦਿੱਤ ਸੋਕੈ ਭਗਵਤੀ ਸ਼ੰਤਾ ਉਪਰ ਸਾ ਕਥ ਤੇ, ਅਦਿੱਤ ਦਾ ਅਰਥ ਸੂਰਜ, ਸੋਕੈ ਦਾ ਅਰਥ ਸੁਕਾਣਾ, ਸੂਰਜ ਹਰ ਚੀਜ਼ ਸੁਕਾ ਦਿੰਦਾ ਪਰ ਉਹ ਨਮੋ ਸੂਰਜ ਸੂਰਜ ਹੈ, ਉਹ ਸੂਰਜਾਂ ਤੋਂ ਵੱਡਾ ਸੂਰਜ ਸੱਚ ਇਵੇਂ ਜਿਹੜਾ ਸੂਰਜ ਨੂੰ ਵੀ ਸੁਕਾ ਦਿੰਦਾ ਹੈ। ਬੇਨਤੀ ਕਰਾਂਗਾ, ਅਚਲ ਮੂਰਤ ਹੈ, ਅਨਪਉ ਪ੍ਰਕਾਸ਼, ਅਮਿਤੋਜ ਕਹੀ ਜੈ, ਓਜ ਦਾ ਅਰਥ ਤਾਕਤ, ਉਹਦੀ ਬਲ ਨੂੰ ਕੋਈ ਮਿਲ ਨਹੀਂ ਸਕਦਾ, ਅਮਿਤੋਜ ਹੈ, ਅਮਿਤੋਜ ਕਹੀ ਜੈ, ਕੋਟ ਇੰਦਰ ਇੰਦਰਾਨ, ਸ਼ਾਹ ਸ਼ਾਹਾਨ ਗਣੀ ਜੈ, ਤ੍ਰਿਭਵਨ ਮਖੀਤ, ਤਿੰਨਾਂ ਪਵਨਾਂ ਦੇ ਰਾਜੇ, ਸੁਰ ਨਰ ਅਸੁਰ, ਦੇਵਤੇ ਦੈਨ ਤੇ ਮਨੁੱਖ। ਅਗਲੀ ਤੋਕੇ ਨੇਤ ਨੇਤ ਨਾ ਇਤੀ ਕਥਨ ਨਾ ਜਾਈ ਅਕਥ, ਸੰਸਕ੍ਰਿਤ ਸ਼ਬਦ ਨਾ ਇਤੀ, ਜੋ ਕੁਝ ਮੈਂ ਬੋਲ ਦਿੱਤਾ ਉਹ ਇਸ ਤੋਂ ਵੀ ਅੱਗੇ। ਨੇਤ ਨੇਤ ਬਣਤਣ, ਜਿਹੜੇ ਜੰਗਲ ਦੇ ਤਿਨਕੇ ਨੇ ਉਹ ਵੀ ਤੈਨੂੰ ਨੇਤ ਨੇਤ ਕਹਿੰਦੇ ਪਏ। ਤ੍ਰਿਭਵਨ ਮਖੀਤ ਸੁਰ ਨਰ ਅਸੁਰ, ਨੇਤ ਨੇਤ ਬਣਤਣ ਕਹਿਤ, ਤਬ ਸਰਬਨਾਮ, ਸਰਬਨਾਮ ਤੇਰੇ ਮੁਕੰਮਲ ਨਾਮ ਨੂੰ ਕੌਣ ਕਥੇਗਾ, ਕਿਸੇ ਕੋਲ ਹਸਤੀ ਹੈ, ਤਬ ਸਰਬ ਨਾਮ ਕਥੈ ਕਵਨ, ਹਾਂ ਕਰਮ ਨਾਮ ਬਰਨਤ ਸੁਮਤ, ਤੇਰੇ ਕੰਮਾਂ ਨੂੰ ਦੇਖ ਕੇ ਜਿਹੜੇ ਨਾਮ ਕਿਰਤਮ ਨਾਮ ਨੇ ਉਹਨਾਂ ਨੂੰ ਵਿਦਵਾਨਾਂ ਨੇ ਕਿਹਾ ਪਰ ਤੈਨੂੰ ਮੁਕੰਮਲ ਕੋਈ ਨਹੀਂ ਕਹਿ ਸਕਦਾ। ਮੈਂ ਬੇਨਤੀ ਕਰਾਂਗਾ ਕਿ ਪਹਿਲੀ ਗੱਲ ਜਿਹੜਾ ਇਸ ਰਸਤੇ ਤੇ ਤੁਰਿਆ ਕਿ ਮੈਂ ਜੀ ਅੰਤ ਪਾ ਲੈਣਾ, ਮੈਂ ਥਾਕ ਪਾ ਲਿਆ, ਮੈਂ ਨਹੀਂ, ਇਹ ਗੱਲ ਨਹੀਂ ਗੁਰਬਾਣੀ ਨੇ ਮੰਨੀ। ਇੱਕ ਸ਼ਬਦ ਮੈਂ ਆਪ ਜੀ ਨੂੰ ਸੁਣਾ ਦੇਣਾ ਤੇ ਮੇਰਾ ਖਿਆਲ ਹੈ ਅੱਜ ਤੱਕ ਇੰਨੀ ਕਮਾਈ ਕਿਸੇ ਦੀ ਹੋਵੇ। ਉਸ ਸ਼ਬਦ ਦੇ ਚਾਰ ਪਦੇ ਨੇ, ਸ਼ਬਦ ਹੈ ਸ੍ਰੀ ਰਾਗ ਚ, ਤੇ ਉਹਨਾਂ ਚਾਰ ਪਦਿਆਂ ਦੀ ਸੰਪੰਨਤਾ ਇੱਕੋ ਤੁਕ ਤੇ ਹੁੰਦੀ। ਉਂਝ ਵੈਸੇ ਜਨਮ ਸਾਖੀ ਵਾਲਿਆਂ ਨੇ ਇਹ ਹਜ਼ੂਰ ਦੇ ਸੱਚਖੰਡ ਪਿਆਨੇ ਸੰਬੰਧੀ ਦੱਸਿਆ, ਬਈ ਨਦੀ ਵਿੱਚ ਜਦੋਂ ਪ੍ਰਵੇਸ਼ ਕਰਦੇ ਨੇ ਇਸ ਸਾਖੀ ਚ ਦੱਸਿਆ, ਕਹਿੰਦੇ ਨੇ ਕਿ ਪਰਮਾਤਮਾ ਦੇ ਸੇਵਕ ਨਾਨਕ ਨੂੰ ਪ੍ਰਭੂ ਦੇ ਦਰ ਤੇ ਲੈ ਗਏ। ਕਹਿੰਦੇ ਨੇ ਉਸ ਪਰਮਾਤਮਾ ਦੇ ਘਰੋਂ ਆਵਾਜ਼ ਆਈ, ਉਹ ਆਵਾਜ਼ ਸੀ ਨਾਨਕ ਮੇਰਾ ਹੁਕਮ ਤੇਰੀ ਨਦਰੀ ਆਇਆ। ਕਹਿੰਦੇ ਨੇ ਤਬ ਬਾਬਾ ਬੋਲਿਆ, ਵੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ, ਤੇਰੀ ਕੀਮਤ ਨਹੀਂ ਪਾਈ ਜਾ ਸਕਦੀ। ਉਥੋਂ ਆਵਾਜ਼ ਆਉਂਦੀ ਮੇਰਾ ਹੁਕਮ ਤੇਰੀ ਨਦਰੀ ਆਇਆ, ਬਾਬਾ ਬੋਲਿਆ ਵੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ। ਉੱਥੇ ਹਜ਼ੂਰ ਇਹ ਸ਼ਬਦ ਜਿਹੜਾ ਉਚਾਰਨ ਕਰਨ ਸੰਬੰਧੀ ਜਨਮ ਸਾਖੀ ਨੇ ਲਿਖੇ, ਪਰ ਦਾਸ ਬੇਨਤੀ ਕਰੇਗਾ ਇਸ ਸ਼ਬਦ ਦੇ ਚਾਰ ਪਦੇ ਨੇ। ਪਹਿਲੇ ਪਦੇ ਵਿੱਚ ਸਮਾਧੀਆਂ ਲਾਉਣ ਵਾਲਿਆਂ ਦਾ ਜ਼ਿਕਰ, ਦੂਜੇ ਪਦੇ ਵਿੱਚ ਤਨ ਨੂੰ ਯਾਤਨਾਵਾਂ ਦੇਣ ਵਾਲਿਆਂ ਦਾ ਜ਼ਿਕਰ, ਤੀਜੇ ਪਦੇ ਵਿੱਚ ਕਰਾਮਾਤੀਆਂ ਦਾ ਜ਼ਿਕਰ ਤੇ ਚੌਥੇ ਪਦੇ ਵਿੱਚ ਪੜ੍ਹੇ ਲਿਖੇ ਵਿਦਵਾਨਾਂ ਦਾ ਜ਼ਿਕਰ। ਪਰ ਇਹ ਚਾਰੇ ਉਸ ਪਰਮਾਤਮਾ ਦਾ ਅੰਤ ਨਹੀਂ ਪਾ ਸਕੇ, ਉਹ ਅਕਥ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਕੋਟ ਕੋਟੀ ਮੇਰੀ ਆਰਜਾ, ਮੇਰੀ ਉਮਰ ਕਰੋੜਾਂ ਸਾਲ ਹੋ ਜਾਏ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ ਮੈਂ ਪਵਨ ਵਿੱਚੋਂ ਹੀ ਪਾਣੀ ਲੈ ਲਵਾਂ ਤੇ ਪਵਨ ਵਿੱਚੋਂ ਹੀ ਭੋਜਨ ਲੈ ਲਵਾਂ। ਨਾ ਪਾਣੀ ਦੀ ਲੋੜ ਪਏ ਨਾ ਭੋਜਨ ਦੀ। ਪਵਨ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ। ਇਹੋ ਜੀ ਗੁਫਾ ਵਿੱਚ ਮੇਰਾ ਨਿਵਾਸ ਹੋਵੇ, ਨਾ ਚੰਦਰਮਾ ਤੇ ਨਾ ਸੂਰਜ ਮੈਨੂੰ ਨਜ਼ਰ ਨਾ ਆਉਣ। ਚੰਦ ਸੂਰਜ ਦੋ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾਉਂ। ਕਰੋੜਾਂ ਸਾਲ ਦੀ ਸਮਾਧੀ ਤੋਂ ਬਾਅਦ ਵੀ ਤੇਰੀ ਕੀਮਤ ਨਾ ਪਵੇ, ਹਉ ਕੇਵਡ ਆਖਾਂ ਨਾ। ਉੱਚਾ ਅਗੰਮ ਅਪਾਰ ਪ੍ਰਭ, ਕਥਨ ਨਾ ਜਾਈ ਕਥ। ਵੀ ਤੇਰੀ ਕੀਮਤ ਨਾ ਪਵੇ, ਹਉ ਕੇਵਡ ਆਖਾਂ ਨਾ। ਦੂਸਰਾ ਬਚਨ, ਕੁੱਸਾਂ ਕੱਟੀਆਂ ਵਾਰ ਵਾਰ ਮੈਂ ਆਪਣੇ ਤਨ ਨੂੰ ਕੋਹ ਸੁੱਟਾਂ। ਇਹਦੇ ਟੁਕੜੇ ਟੁਕੜੇ ਕਰਦਿਆਂ ਪੀਸਣ ਪੀਸਾ ਪਾਏ, ਇਹਦੇ ਟੁਕੜਿਆਂ ਨੂੰ ਚੱਕੀ ਚ ਪੀਹਦਿਆਂ ਅੱਗੀ ਸੇਤੀ ਜਾਲੀਆਂ, ਅੱਗ ਵਿੱਚ ਪਾ ਕੇ ਇਹਦੀ ਸਵਾਹ ਕਰਦਿਆਂ ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਓ। ਇੰਨੀ ਯਾਤਨਾ ਕਰਨ ਦੇ ਬਾਵਜੂਦ ਵੀ ਤੇਰੀ ਕੀਮਤ ਨਾ ਪਵੇ, ਹੋ ਕੇਵਡ ਆਖਾਂ ਨਾ। ਤੀਸਰਾ ਬਚਨ, ਪੰਕੀ ਹੋਏ ਕਹਿ ਜੇ ਭਵਾਂ, ਜੇ ਕਰਾਮਾਤੀ ਬਣ ਕੇ ਸੈਂਕੜੇ ਅਸਮਾਨ ਉੱਪਰ ਉੱਡ ਜਾਵਾਂ। ਪੰਖੀ ਹੋਏ ਕਹਿ ਜੇ ਭਵਾਂ, ਸਹਿ ਅਸਮਾਨੀ ਜਾਊਂ, ਨਦਰੀ ਕਿਸੇ ਨਾ ਆਵੂ, ਨਾ ਕਿਛ ਪੀਆ ਨਾ ਖਾਉ। ਵੀ ਤੇਰੀ ਕੀਮਤ ਨਾ ਪਵੇ, ਹੋ ਕੇਵਡ ਆਖਾਂ ਨਾ। ਉਹ ਨਹੀਂ ਕਥਿਆ ਜਾ ਸਕਦਾ। ਇਸ ਤੋਂ ਅਖੀਰਲਾ ਬਚਨ ਹੈ ਕਿ ਨਾਨਕ ਕਾਗਜ਼ ਲੱਖ ਮਣਾ, ਲੱਖਾਂ ਮਣ ਕਾਗਜ਼ ਇਕੱਠਾ ਕਰ ਲਓ, ਪੜ ਪੜ ਕੀਚੈ ਪਾਓ। ਲੱਖਾਂ ਮਣ ਗ੍ਰੰਥ ਪੜ ਪੜ ਕੇ ਅੰਦਰ ਗਿਆਨ ਪੈਦਾ ਹੋ ਜਾਏ। ਮਸੂ ਤੋਟ ਨਾ ਆਵਈ, ਸ਼ਾਹੀ ਦੀ ਕਮੀ ਨਾ ਰਹੇ। ਲੇਖਣ ਪਵਨ ਚਲਾਓ ਤੇ ਖਵਾ ਦੀ ਤਰ੍ਹਾਂ ਤੇਜ਼ ਕਲਮ ਲਿਖੇ, ਪਰ ਇੰਨਾ ਲਿਖ ਕੇ ਵੀ ਪੀ ਤੇਰੀ ਕੀਮਤ ਨਾ ਪਵੇ, ਹੋ ਕੇਵਡ ਆਖਾਂ ਨਾ। ਮੈਂ ਬੇਨਤੀ ਕਰਾਂਗਾ, ਪਹਿਲਾ ਬਚਨ ਇਹ ਵੇ ਕਿ ਅੱਜ ਦਾ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਉਹ ਸਿੱਖਾਂ ਤੂੰ ਕਥਾ ਕਰ, ਕੀਰਤਨ ਕਰ, ਪਾਠ ਕਰ, ਬਾਣੀ ਪੜ, ਸਿਮਰਨ ਕਰ, ਪਰ ਕਦੀ ਇਹ ਫੁਰਨਾ ਨਹੀਂ ਲਿਆਉਣਾ ਕਿ ਮੈਂ ਉਹਦਾ ਅੰਤ ਪਾਣ ਚੱਲਿਆ। ਉਹ ਬੇਅੰਤ ਹੈ। ਅੱਜ ਪਹਿਲਾ ਸ਼ਲੋਕ ਦਾਤਾਰ ਨੇ ਇਹ ਬਖਸ਼ਿਸ਼ ਕੀਤੀ ਤੇ ਫੁਰਮਾਇਆ, ਉੱਚਾ ਅਗੰਮ ਅਪਾਰ ਪ੍ਰਭ, ਉਹ ਬੇਅੰਤ ਹੈ, ਕਥਨ ਨਾ ਜਾਈ ਅਕਥ। ਨਾਨਕ ਪ੍ਰਭ ਸ਼ਰਨਾਗਤੀ, ਹੇ ਪ੍ਰਭੂ, ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਆਪ ਜੀ ਦੀ ਸ਼ਰਨ ਵਿੱਚ ਆਇਆ, ਰਾਖਣ ਕੋ ਸਮਰੱਥ, ਜਿੰਨੇ ਮੇਰੇ ਔਗਣ ਨੇ ਨਾ, ਮੈਨੂੰ ਪਰਿਵਾਰ ਵੀ ਨਹੀਂ ਰੱਖ ਸਕਦਾ। ਦੇਖੋ ਅੱਗੇ ਸਾਰੀਆਂ ਬੇਨਤੀਆਂ, ਜਿੰਨੇ ਮੇਰੇ ਪਾਪ ਨੇ, ਮੇਰੇ ਮਿੱਤਰ ਵੀ ਨਹੀਂ ਮੈਨੂੰ ਰੱਖ ਸਕਦੇ। ਜਿੰਨੀਆਂ ਮੈਂ ਗਲਤੀਆਂ ਕੀਤੀਆਂ ਨੇ, ਮੈਨੂੰ ਸਮਾਜ ਵਿੱਚ ਜੇ ਕਿਤੇ ਮੇਰੀਆਂ ਗਲਤੀਆਂ ਨਸ਼ਰ ਹੋ ਜਾਣ ਤੇ ਮੇਰੀ ਔਲਾਦ ਵੀ ਮੈਨੂੰ ਸਤਿਕਾਰ ਨਾਲ ਨਾ ਦੇਖੇ। ਇੱਕ ਬੇਨਤੀ ਹੈ, ਪਰ ਤੇਰੇ ਤੋਂ ਬਿਨਾਂ ਕਿਸੇ ਰੱਖ ਨਹੀਂ ਸਕਣਾ, ਤੂੰ ਸਭ ਨੂੰ ਰੱਖਣ ਵਾਲਾ ਹੈ। ਅੱਗੇ ਹਜ਼ੂਰ ਸ਼ੰਤ ਵਿੱਚ ਇੱਕ ਬੇਨਤੀ, ਇਹ ਗੁਰੂ ਅਰਜੁਨ ਦੇਵ ਜੀ ਬੇਨਤੀ ਕਰਦੇ ਨੇ, ਪਰ ਮੈਂ ਕਹਾਂਗਾ ਇਹ ਸਾਨੂੰ ਕਰਨੀ ਚਾਹੀਦੀ। ਹੇ ਰੱਖਣ ਵਾਲੇ ਪਰਮਾਤਮਾ, ਇਹ ਮੈਂ ਤੇਰੇ ਚਰਨਾਂ ਚ ਬੇਨਤੀ ਕਰ ਲੱਗਾ ਹਾਂ।
ਸੰਤ ਜਿਉਂ ਜਾਨੋ ਤਿਉਂ ਰਾਖ।
ਹੇ ਮੇਰੇ ਮਾਲਕ, ਹੁਣ ਮੇਰੇ ਗੁਣ ਔਗਣ ਨਾ ਦੇਖੀ। ਜੇ ਤੂੰ ਤਰਾਜ਼ੂ ਲੈ ਕੇ ਮੇਰੇ ਪੁੰਨ, ਮੇਰਾ ਧਰਮ, ਮੇਰੇ ਗੁਣ, ਮੇਰੀ ਕਾਬਲੀਅਤ ਨੂੰ ਦੇਖੇਗਾ, ਮੈਂ ਕਦੀ ਨਹੀਂ ਛੁੱਟ ਸਕਣਾ। ਜਿਉਂ ਜਾਨੋ ਤਿਉਂ ਰਾਖ, ਜਿਵੇਂ ਤੈਨੂੰ ਚੰਗਾ ਲੱਗਦਾ, ਜਿਵੇਂ ਤੁਹਾਨੂੰ ਪਾਉਂਦਾ, ਤੁਸੀਂ ਮੇਰੇ ਤੇ ਕਿਰਪਾ ਕਰੋ, ਮੈਨੂੰ ਰੱਖ ਲਵੋ।
ਹਰ ਪ੍ਰਭ ਤੇਰੇ।
ਹਰੀ ਪ੍ਰਭੂ ਜੀ, ਅਸੀਂ ਤੇਰੇ ਹਾਂ, ਸਾਡਾ ਹੋਰ ਤੇਰੇ ਤੋਂ ਬਿਨਾਂ ਕੌਣ ਹੈ? ਤੈਨੂੰ ਜਿਵੇਂ ਚੰਗਾ ਲੱਗਦਾ, ਮਾੜੇ ਆ, ਚੰਗੇ ਆ, ਨਿਕੰਮੇ ਆ, ਪਰ ਆਖਰ ਤੇਰੇ ਹਾਂ, ਤੁਸੀਂ ਕਿਰਪਾ ਕਰਕੇ ਸਾਨੂੰ ਰੱਖ ਲਵੋ।
ਕੀਤੇ ਗਨੋ ਅਸੰਖ ਅਵਗਣ ਮੇਰੇ।
ਮੇਰੇ ਵਿੱਚ ਇੰਨੇ ਕੁ ਔਗਣ ਨੇ, ਮੇਰੇ ਔਗਣਾਂ ਦੀ ਗਿਣਤੀ ਨਹੀਂ ਹੋ ਸਕਦੀ। ਕੇਤੇ ਗਣੋ ਅਸੰਖ, ਕਿੰਨੇ ਕੁ ਗਿਣਾ ਅਸੰਖ ਦਰ ਤੇ, ਜਿੱਥੇ ਸੰਖਿਆ ਮੁੱਕ ਜਾਏ, ਜਿੱਥੇ ਗਿਣਤੀ ਮੁੱਕ ਜਾਏ। ਅਵਗਣ ਮੇਰੇ ਆ, ਮੈਂ ਔਗਣਾਂ ਨਾਲ ਭਰਿਆ ਹੋਇਆ ਹਾਂ।
ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੁਲੀਐ।
ਅਸੰਖ ਅਵਗਣ ਖਤੇ ਫੇਰੇ, ਖਤੇ ਦਾ ਅਰਥ ਪਾਪ, ਅਸੰਖਾ ਔਗਣ ਮੇਰੇ ਚ ਨੇ, ਕਿੰਨੇ ਕੁ ਮੈਂ ਪਾਪ ਕੀਤੇ ਨੇ ਅੰਤ ਹੀ ਕੋਈ ਨਹੀਂ। ਮੇਰੇ ਮਾਲਕ ਜੀ, ਮੈਂ ਵਾਰ ਵਾਰ ਇਹਨਾਂ ਪਾਪਾਂ ਵਿੱਚ ਹੀ ਫਸਿਆ ਹਾਂ।
ਮੋਹ ਮਗਨ ਵਿਕਰਾਲ ਮਾਇਆ ਤੋ ਪ੍ਰਸਾਦੀ ਭੁਲੀਐ।
ਅਸੰਖਾ ਔਗਣ ਮੇਰੇ ਵਿੱਚ, ਅਸੰਖਾ ਪਾਪ ਮੇਰੇ ਵਿੱਚ, ਤੇ ਰੋਜ਼ ਮੈਂ ਭੁੱਲਾਂ ਕਰਨਾ। ਕੋਈ ਦਿਨ ਐਸਾ ਨਹੀਂ ਜਿੱਦਣ ਮੈਂ ਭੁੱਲ ਨਾ ਕਰਾਂ। ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁਲੀਐ। ਮੋਹ ਮਗਨ ਵਿਕਰਾਲ ਮਾਇਆ, ਮੈਂ ਪਰਿਵਾਰ ਦੇ ਮੋਹ ਚ ਹਾਂ, ਇਹ ਵਿਕਰਾਲ ਮਾਇਆ ਵਿੱਚ ਖਚਤ ਹਾਂ। ਤੋ ਪ੍ਰਸਾਦੀ, ਤੋ ਦਾ ਅਰਥ ਤੇਰੀ, ਪ੍ਰਸਾਦੀ ਦਾ ਅਰਥ ਕਿਰਪਾ, ਭੁਲੀਐ ਇਹਦਾ ਮਤਲਬ ਮੈਂ ਬਚ ਸਕਣਾ ਤੇਰੀ ਕਿਰਪਾ ਨਾਲ। ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹਾਂਗਾ ਗੁਰਮੁਖੋ, ਸੱਚੀ ਗੱਲ ਜੇ ਜਿਹੜਾ ਬੰਦਾ ਜਿਉਂਦੇ ਜੀ ਆਪਣੀਆਂ ਅਰਦਾਸਾਂ ਕਰ ਲਏਗਾ ਨਾ, ਆਪਣਾ ਕਾਜ ਆਪ ਹੀ ਸਵਾਰ ਕੇ ਜਾਈਏ। ਲੋਕ ਮਰ ਜਾਂਦੇ ਨੇ ਤੇ ਮਾਫੀਆਂ ਪਿੱਛੋਂ ਦੂਜੇ ਮੰਗੀ ਜਾਂਦੇ ਨੇ, ਕਿਰਪਾ ਕਰਕੇ ਬਖਸ਼ ਦਿਆ ਜੇ ਭੁੱਲਾਂ ਹੋਈਆਂ ਨੇ। ਮੈਂ ਕਹਿੰਦਾ ਜਿਉਂਦਾ ਕਿਉਂ ਨਹੀਂ ਤੂੰ ਬੰਦਿਆਂ ਮੰਨ ਲੈਂਦਾ ਕਿ ਮੇਰੇ ਕੋਲੋਂ ਗਲਤੀਆਂ ਹੋਈਆਂ। ਕਦੀ ਆ ਸ਼ਬਦ ਪੜ੍ਹੀਏ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ। ਦਇਆ ਕਰੋ ਮੈਂ ਔਗਣਾਂ ਨਾਲ ਭਰਿਆ ਹਾਂ। ਹਜ਼ੂਰ ਨੇ ਫਰਮਾਇਆ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਇਹ ਲੇਖਾ ਕਤੈ ਨਾ ਝੂਠੀਐ। ਜੇ ਸਾਡੇ ਪਾਪ ਪੁੰਨ ਗਿਣੋਗੇ ਅਸੀਂ ਲੇਖਿਆਂ ਨਾਲ ਨਹੀਂ ਬਖਸ਼ੇ ਜਾਣਾ। ਲੇਖਾ ਕਤੈ ਨਾ ਛੁੱਟੀਐ, ਖਿਨ ਖਿਨ ਭੁੱਲਣ ਖਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਧੰਨ ਗੁਰੂ ਕਲਗੀਧਰ ਜੀ ਨੇ ਨਾ ਜ਼ਫਰਨਾਮੇ ਚ ਇੱਕ ਸ਼ੇਰ ਵਾਹਿਗੁਰੂ ਜੀ ਨੂੰ ਮੁਖਾਤਬ ਕਰਕੇ, ਉਹ ਸ਼ੇਰ ਹੈ ਕਿ ਅਮਾ ਬਖਸ਼ ਬਖਸ਼ੰਦੈ ਉਹ ਦਸਤਗੀਰ, ਅਮਾ ਬਖਸ਼ ਆਪਣੀ ਸ਼ਰਮ ਚ ਮੈਨੂੰ ਰੱਖ ਲੈ। ਉਹ ਬਖਸ਼ਾਂ ਦੇ ਘਰ ਰੋਜ਼ੀ ਦੇਣ ਵਾਲਿਆ, ਅਮਾ ਬਖਸ਼ ਬਖਸ਼ੰਦੈ ਉਹ ਦਸਤਗੀਰ, ਦਸਤਗੀਰ ਦਰ ਤੇ ਖੱਤ ਪਕੜਨ ਵਾਲਾ, ਡਿੱਗਿਆਂ ਦੇ ਖੱਤ ਪਕੜਨ ਵਾਲਿਆ, ਮੈਂ ਤੇਰੀ ਸ਼ਰਨ ਚ ਆਇਆ, ਮੇਰਾ ਹੱਥ ਰੱਖ ਲੈ, ਮੈਨੂੰ ਬਚਾ ਲੈ। ਅਮਾ ਬਖਸ਼ ਉਹ ਬਖਸ਼ੰਦੈ ਦਸਤਗੀਰ, ਖਤਾ ਬਖਸ਼ ਮੇਰੇ ਪਾਪਾਂ ਨੂੰ ਬਖਸ਼ ਦੇ। ਮੈਂ ਤਾਂ ਬੇਨਤੀ ਕਰ ਰਿਹਾ ਗੁਰਮੁਖੋ, ਜਿਨ੍ਹਾਂ ਨੇ ਪਾਪ ਨਹੀਂ ਕੀਤੇ ਉਹ ਮਾਫੀਆਂ ਮੰਗਦੇ ਪਏ ਨੇ, ਤੇ ਸਾਡੇ ਵਰਗੇ ਸਿਰ ਤੋਂ ਪੈਰਾਂ ਤੱਕ ਪਾਪ ਕਰੀ ਬੈਠੇ ਨੇ ਤੇ ਦਾਵੇ ਸਿਮਰਨ ਦੇ ਕਰਦੇ ਪਏ। ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਾਤਾ ਬਖਸ਼ ਰੋਜ਼ੀ ਦੇਖੋ ਦਿਲ ਪਜ਼ੀ, ਫਿਰ ਰੱਖਣ ਵਾਲਾ ਬੜਾ ਬੇਅੰਤ ਹੈ। ਆ ਜਿਸ ਧਰਤੀ ਤੇ ਤੁਸੀਂ ਬੈਠੇ ਹੋ ਨਾ, ਮੰਜੀ ਸਾਹਿਬ ਦੀਵਾਨ ਖਾਲ, ਧੰਨ ਗੁਰੂ ਅਰਜੁਨ ਸਾਹਿਬ ਇੱਥੇ ਬੈਠਦੇ ਰਹੇ। ਦੇਖੋ ਸਾਹਮਣੇ ਯਾਦਗਾਰ ਅਸੀਂ ਦੇਖਣੇ। ਇੱਕ ਵਕਤ ਐਸਾ ਆਇਆ ਕਿ ਜ਼ਿੰਦਗੀ ਤਿਲਕਣਬਾਜ਼ੀ, ਕਦੀ ਵੀ ਆਪਣੇ ਜੀਵਨ ਵਿੱਚ ਕਿਸੇ ਵੀ ਗੁਣ ਦਾ ਮੈਂ ਮਨ ਨੂੰ ਕਹਾਂਗਾ ਹੰਕਾਰ ਨਾ ਕਰੀਏ, ਪਤਾ ਨਹੀਂ ਕਿ ਅਗਲਾ ਦਿਨ ਸਾਡੇ ਵਾਸਤੇ ਕਿਹੋ ਜਿਹਾ ਆ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਨੇ ਫਰਮਾਇਆ ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਜਪ ਕਰਨਾ ਤੇ ਅੰਮ੍ਰਿਤ ਵੇਲੇ ਉੱਠਣ ਦਾ ਮਾਣ ਨਾ ਕਰੀ, ਕਿਉਂਕਿ ਅਗਲੇ ਦਿਨ ਦਿਨ ਦਾ ਸੂਰਜ ਚੜ ਸਕਦਾ, ਜਾਗ ਨਹੀਂ ਆਵੇਗੀ। ਜੇ ਤੂੰ ਬਾਣੀਆਂ ਦਾ ਨੇਮ ਵਧਾਨਾ ਪਏ, ਸੂਖਸ਼ਮ ਹੰਕਾਰ ਵੀ ਨਾ ਕਰੀ, ਕਈ ਵਾਰੀ ਨਿਤਨੇਮ ਵੀ ਕਿਸ਼ਤਾਂ ਵਿੱਚ ਕਰਨਾ ਪੈ ਸਕਦਾ। ਜੇ ਤੂੰ ਅੱਜ ਕਿਸੇ ਦੀ ਮਦਦ ਕਰ ਰਿਹਾ, ਆਪਣੇ ਕੀਤੇ ਹੋਏ ਦਾਨ ਪੁੰਨ ਦਾ ਹੰਕਾਰ ਨਾ ਕਰ ਕਿ ਮੈਂ ਲੋਕਾਂ ਨੂੰ ਦੇ ਰਿਹਾ, ਕੱਲ ਨੂੰ ਹੋ ਸਕਦਾ ਲੋਕਾਂ ਦੇ ਬੋਵੇ ਅੱਗੇ ਤੈਨੂੰ ਖੜਨਾ ਪਏ। ਜੇ ਤੇਰੇ ਕੋਲ ਚਾਰ ਅੱਖਰ ਨੇ, ਕਿਸੇ ਦੇ ਅਧੂਰੇ ਗਿਆਨ ਨੂੰ ਦੇਖ ਕੇ ਮਜ਼ਾਕ ਨਾ ਉਡਾ, ਵੱਡੇ ਵੱਡੇ ਵਿਦਵਾਨਾਂ ਤੋਂ ਇੱਕ ਭੁੱਲ ਕਰਾ ਦੇ ਤੇ ਅਗਲੇ ਖਿਲ ਉਹਨਾਂ ਨੂੰ ਰੋਲ ਕੇ ਰੱਖ ਦਿੰਦਾ। ਮੈਂ ਕਿੱਥੇ ਬੇਨਤੀ ਕਰਾਂਗਾ ਇਹਦੇ ਨਾਲ ਸੰਬੰਧਿਤ ਕਿ ਧੰਨ ਗੁਰੂ ਅਰਜੁਨ ਦੇਵ ਉਹਨਾਂ ਦੇ ਦਰਬਾਰ ਵਿੱਚ ਬਾਬਾ ਸੱਤਾ ਤੇ ਬਲਵੰਡ ਦੋਨੋਂ ਰਬਾਬੀ ਕੀਰਤਨ ਕਰਦੇ। ਉਂਝ ਵੈਸੇ ਸਰਲੇਖ ਇਹ ਵੇ ਕਿ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਭਾਈ ਵੀਰ ਸਿੰਘ ਲਿਖਦੇ ਨੇ ਕਿ ਜਿਹੜਾ ਰਾਏ ਸ਼ਬਦ ਹੈ, ਟਿੱਕੇ ਦੀ ਵਾਰ ਜਿਹੜੇ ਅਰਥ ਕੀਤੇ ਉਹਨਾਂ, ਉਹਦੇ ਚੋਂ ਲਿਖਦੇ ਨੇ ਰਾਏ ਇੱਕ ਪਦਵੀ ਹੈ ਜਿਹੜੀ ਗੁਰੂ ਅਰਜੁਨ ਦੇਵ ਜੀ ਨੇ ਬਲਵੰਡ ਨੂੰ ਦਿੱਤੀ ਸੀ। ਭਾਈ ਵੀਰ ਸਿੰਘ ਦੇ ਮੁਤਾਬਕ ਰਾਏ ਬਲਵੰਡ ਤਥਾ ਸੱਤੈ ਡੂ ਮਾਖੀ, ਗੁਣ ਬੜਾ ਸੀ, ਕੀਰਤਨ ਕਮਾਲ ਦਾ ਕਰਨਾ। ਤੇ ਇੱਕ ਦਿਨ ਉਹ ਮਾਇਆ ਦੀ ਗੱਲ ਆਪਾਂ ਸਾਰੇ ਜਾਣਦੇ ਹਾਂ, ਮੈਂ ਜ਼ਿਆਦਾ ਡਿਟੇਲ ਚ ਨਹੀਂ, ਸਿਰਫ ਸੰਖੇਪ ਬੇਨਤੀ ਕਰਨੀ ਹੈ, ਜਿਉਂ ਜਾਣੂ ਤਿਉਂ ਰਾਖ ਹਰ ਪ੍ਰਭ ਤੇਰੀਆ। ਗੁਰੂ ਕੀ ਮਾਇਆ ਦੇਖ ਕੇ ਆਪਣੇ ਮਨ ਚ ਆ ਗਿਆ ਕਿ ਜਿਹੜਾ ਢੇਰ ਗੁਰੂ ਅੱਗੇ ਲੱਗਦਾ ਜੇ ਮੇਰੇ ਕੋਲ ਆ ਜਾਏ ਤਾਂ। ਨਹੀਂ ਕਦੀ ਸਿੱਖ ਐਸਾ ਨਾ ਸੋਚੇ, ਜਿਹੜਾ ਗੁਰੂ ਘਰ ਦੀ ਮਾਇਆ ਕਪਟ ਛਲ ਖੇਰਾ ਫੇਰੀ ਨਾਲ, ਮੈਂ ਸ਼ਬਦ ਬੜੇ ਸਪਸ਼ਟ ਕਹਾਂਗਾ, ਆਪਣੇ ਘਰ ਵਿੱਚ ਲਿਜਾਂਦਾ, ਮੈਨੂੰ ਬਖਸ਼ ਦਿਆ ਜੇ, ਕੋਈ ਰਿਕਸ਼ਾ ਚਲਾਉਣ ਵਾਲਾ ਇੱਕ ਪੰਜੀ ਰੱਖ ਲਿਆ, ਕੋਈ ਦਿਹਾੜੀ ਕਰਨ ਵਾਲਾ ਇੱਕ ਠਿਆਨੀ ਰੱਖ ਲਿਆ, ਉਹਨਾਂ ਦੀ ਦਸਾਂ ਨਵਾਂ ਦੀ ਕਿਰਤ ਜੇ ਸੰਗਤ ਦੀ ਥਾਂ ਕੇਵਲ ਆਪਣੇ ਸਵਾਰਥ ਲਈ ਲਾਈ, ਕਈ ਵਾਰੀ ਉਹ ਮਾਇਆ ਬੰਦੇ ਦਾ ਬੇੜਾ ਡੋਬ ਕੇ ਰੱਖ ਦਿੰਦੀ ਹੈ। ਇਹ ਸੱਚ ਹੈ, ਉਹਦੇ ਅੰਦਰ ਟਿਕਾ ਸ਼ਾਂਤੀ ਨਹੀਂ ਰਹਿੰਦੀ। ਉਹਨਾਂ ਦਾ ਧਿਆਨ ਗੁਰੂ ਦੇ ਚਰਨਾਂ ਚ ਪਈ ਮਾਇਆ ਚਲਾ ਗਿਆ ਕਿ ਸਾਡੇ ਕੋਲ ਆ ਜਾਏ। ਕਹਿ ਵੀ ਦਿੱਤਾ ਕਿ ਕੱਲ ਦੀ ਜਿੰਨੀ ਚੜ੍ਹਤ ਹੋਵੇ ਉਹ ਸਾਡੀ, ਮੈਂ ਗੱਲ ਜ਼ਿਆਦਾ ਲਮਕਾਵਾਂ ਨਾ। ਚਲੋ ਦੂਜੇ ਦਿਨ ਮਾਇਆ ਉਤਨੀ ਨਾ ਆਈ ਜੋ ਇਤਿਹਾਸਕਾਰਾਂ ਨੇ ਲਿਖਿਆ, ਉਹ ਰੁੱਸ ਗਏ ਤੇ ਅੰਦਰ ਦਾ ਅਹੰਕਾਰ ਕਹਿ ਰਿਹਾ ਸੀ ਕਿ ਤੂੰ ਕੀਰਤਨ ਕਰਨਾ, ਅਸੀਂ ਕੀਰਤਨ ਕਰਨੇ ਆ ਤੇ ਤਾਂ ਸੰਗਤ ਆਉਂਦੀ, ਪਰ ਨਹੀਂ ਪਿਆਰਿਓ, ਇੱਥੇ ਕੀਰਤਨ ਕਰੀਏ ਤੇ ਤਾਂ ਬਖਸ਼ਿਸ਼ ਹੁੰਦੀ, ਸਾਡੇ ਕਰਕੇ ਨਹੀਂ। ਹੁਣ ਕੀਰਤਨੀਏ ਤਾਂ ਉਹ ਹੀ ਨੇ, ਜਦੋਂ ਦਰਬਾਰ ਸਾਹਿਬ ਕੋਈ ਕੀਰਤਨ ਕਰਦਾ ਅਸੀਂ ਸਾਰੇ ਕਹਿਣ ਲੱਗ ਪੈਂਦੇ ਹਾਂ, ਅੱਜ ਕੱਲ ਇਹਨਾਂ ਦੇ ਕੀਰਤਨ ਚ ਬੜਾ ਰਸ ਭਰਿਆ ਗਿਆ। ਪਿਆਰਿਓ ਸ਼ਬਦ ਉਹੀ ਨੇ, ਪਰ ਜਿਸ ਥਾਂ ਤੇ ਬੈਠ ਕੇ ਗਾਣ ਲੱਗ ਪਏ ਉਸ ਥਾਂ ਵਿੱਚੋਂ ਵੀ ਰਹਿਮਤਾਂ ਮਿਲਣ ਲੱਗ ਪਈ। ਮਨ ਚਾਹਿਆ ਸਿੱਖ ਬੁਲਾਣ ਗਏ ਨਹੀਂ ਆਏ, ਸੰਗਤ ਬੁਲਾਣ ਗਈ ਨਹੀਂ ਆਈ, ਧੰਨ ਗੁਰੂ ਅਰਜੁਨ ਦੇਵ ਨਿਰੰਜਨੀ ਜੋਤ ਆਪ ਬੁਲਾਣ ਗਈ, ਦਰਵਾਜ਼ਾ ਨਹੀਂ ਖੋਲਿਆ। ਉੱਤਰ ਦਿੱਤਾ ਕਿ ਦੇਖ ਲਿਆ ਇੱਕ ਦਿਨ ਵਿੱਚ ਹੀ, ਜਿੱਥੇ ਜਾਵਾਂਗੇ ਕੀਰਤਨ ਕਰਕੇ ਗੁਰੂ ਬਣਾ ਲਾਂਗੇ, ਤੇ ਚੁੱਕ ਪਿਰਥੀਏ ਦੀ ਵੀ ਸੀ। ਬੋਲਦੇ ਬੋਲਦੇ ਇੱਥੋਂ ਤੱਕ ਚਲੇ ਗਏ ਕਿ ਆਦਿ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰ ਦਿੱਤਾ, ਜੇ ਮਰਦਾਨਾ ਕੀਰਤਨ ਨਾ ਕਰਦਾ ਉਹਨਾਂ ਨੂੰ ਕੌਣ ਜਾਣਦਾ। ਹਜ਼ੂਰ ਵਾਪਸ ਆ ਗਏ, ਕਹਿਣ ਲੱਗੇ ਅਸਲ ਚ ਫਿੱਟ ਗਏ ਨੇ ਆਦਿ ਗੁਰੂ ਜੀ ਬਾਰੇ ਸ਼ਬਦ, ਕੋਈ ਮੇਰਾ ਸਿੱਖ ਇਹਨਾਂ ਨੂੰ ਮੁੱਖ ਨਹੀਂ ਲਾਏਗਾ, ਜਿਹੜਾ ਲਾਏਗਾ ਉਹਨੂੰ ਨਸ਼ਰ ਕੀਤਾ ਜਾਏਗਾ। ਨਸ਼ਰ ਇੱਕ ਸਜ਼ਾ ਸੀ, ਉਹਦਾ ਮੁੱਖ ਕਾਲਾ ਕੀਤਾ ਜਾਏਗਾ, ਪਾਟੇ ਕੱਪੜੇ ਪਹਿਨਾਏ ਜਾਣਗੇ। ਆਓ ਮੈਂ ਆਪ ਕੀਰਤਨ ਕਰਨਾ। ਧੰਨ ਗੁਰੂ ਅਰਜੁਨ ਦੇਵ ਸੱਚੀ ਸਰਕਾਰ, ਸਰੰਡਾ ਪਕੜਿਆ, ਇਸ ਧਰਤੀ ਤੇ ਕੀਰਤਨ ਕੀਤਾ। ਗੁਰਮੁਖੋ ਰਬਾਬੀ ਕੀਰਤਨ ਕਰਦੇ ਨੇ, ਉਸ ਦਿਨ ਦਾਤੇ ਨੇ ਤਰਸ ਕਰਕੇ ਸਿੱਖ ਦੇ ਬੱਚੇ ਬੱਚੇ ਦੇ ਘਰ ਵਿੱਚ ਕੀਰਤਨ ਪਹੁੰਚਾ ਦਿੱਤਾ ਕਿ ਸਿੱਖ ਆਪ ਕੀਰਤਨ ਕਰਨਗੇ। ਅੱਜ ਕੀਰਤੀ ਸਿੱਖ ਆਪ ਕੀਰਤਨ ਕਰਦੇ, ਪਰ ਉਹ ਆਏ ਨਾ। ਕੋਈ ਸਮੇਂ ਬਾਅਦ ਇਹ ਕੁਝ ਵਾਪਰਿਆ, ਸੱਚੀ ਮੁੱਚੀ ਤਨ ਨੂੰ ਰੋਗ ਲੱਗ ਗਿਆ, ਸਰੀਰ ਵਿੱਚੋਂ ਚਮੜੀ ਪਟਣ ਲੱਗ ਪਈ, ਖੂਨ ਗੰਦਾ ਨਿਕਲਣ ਲੱਗਾ। ਅਖੀਰ ਗੁਰੂ ਅਰਜੁਨ ਦੇਵ ਦਾ ਘਰ ਚੇਤੇ ਆਇਆ ਕਿ ਗਲਤੀਆਂ ਅਸੀਂ ਬੜੀਆਂ ਕੀਤੀਆਂ ਨੇ, ਕੌਣ ਗੁਰੂ ਅਰਜੁਨ ਦੇਵ ਕੋਲ ਲੈ ਕੇ ਜਾਏ। ਭਾਈ ਲੱਦਾ ਸਾਹਿਬ ਦੇ ਕੋਲ ਗਏ, ਉਹ ਸਿੱਖ ਲਾਹੌਰ ਦੀ ਧਰਤੀ ਤੋਂ ਆਪਣੇ ਆਪ ਨੂੰ ਨਸ਼ਰ ਕਰਕੇ ਆਇਆ। ਮੁੱਖ ਉਸਦਾ ਕਾਲਾ ਸੀ, ਮੁੱਖ ਕਾਲਾ ਕਰ, ਗਲੇ ਚ ਜੋੜਿਆਂ ਦਾ ਖਾਰ, ਪਾਟੇ ਕੱਪੜੇ ਤੇ ਖੋਤੇ ਤੇ ਬੈਠਾ ਆ ਰਿਹਾ ਇਸ ਧਰਤੀ ਤੇ ਪਹੁੰਚਿਆ। ਅੱਗੇ ਢੋਲ ਵੱਜ ਰਿਹਾ, ਦਰਬਾਰ ਦੇ ਨੇੜੇ ਪਹੁੰਚਦੇ ਨੇ। ਧੰਨ ਗੁਰੂ ਅਰਜੁਨ ਦੇਵ ਪੁੱਛਦੇ ਨੇ, ਅੱਜ ਰੌਲਾ ਕਾਸ ਦਾ, ਇਹ ਢੋਲ ਕੌਣ ਵਜਾ ਰਿਹਾ। ਬਾਹਰ ਮੇਵੜਾ ਗਿਆ, ਦਾਤਾਰ ਜੀ ਭਾਈ ਲੱਦਾ ਸਾਹਿਬ ਆਏ ਨੇ। ਹਜ਼ੂਰ ਕਹਿੰਦੇ ਨੇ ਅੱਗੇ ਵੀ ਆਉਂਦਾ ਲੱਦਾ, ਅੱਜ ਢੋਲ ਕਿਉਂ। ਕਹਿਣ ਲੱਗੇ ਦਾਤਾ ਸੱਤਾ ਤੇ ਬਲਵੰਡ ਵੀ ਨਾਲ ਨੇ। ਹਜ਼ੂਰ ਨੇ ਕਿਹਾ ਉਹਨੂੰ ਪਤਾ ਨਹੀਂ, ਇਹ ਗੁਰੂ ਨਿੰਦਕ ਨੇ, ਇਹਨਾਂ ਨੂੰ ਨਸ਼ਰ ਕੀਤਾ ਜਾਏਗਾ ਜਿਹੜਾ ਲੈ ਕੇ ਆਏਗਾ। ਦੱਸਣ ਵਾਲੇ ਦਾ ਗਲਾ ਭਰ ਆਇਆ, ਦਾਤਾ ਜੀ ਭਾਈ ਲੱਦਾ ਤਾਂ ਲਾਹੌਰ ਤੋਂ ਆਪਣੇ ਆਪ ਨੂੰ ਨਸ਼ਰ ਕਰਕੇ ਆਇਆ। ਧੰਨ ਗੁਰੂ ਅਰਜੁਨ ਦੇਵ ਉੱਠ ਕੇ ਆਏ, ਮੈਂ ਤਾਂ ਹੀ ਲੈ ਲਿਆ ਭਾਈ, ਜਿਉਂਦੇ ਜੀ ਆਪਣੇ ਗੁਨਾਹ ਮੰਨ ਲਈਏ, ਜਿਉਂ ਜਾਣੋ ਤਿਉਂ ਉਹਦੇ ਚਰਨਾਂ ਚ ਟਹਿ ਪਈਏ, ਬੇਨਤੀ ਕਰੀਏ, ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆ, ਕਿਤੇ ਗਣੋ ਅਸੰਖ ਅਵਗਣ ਮੇਰੇ। ਹਜ਼ੂਰ ਬਾਹਰ ਨਿਕਲਦੇ ਨੇ, ਆ ਹੀ ਧਰਤੀ ਜਿੱਥੇ ਤੁਸੀਂ ਬੈਠੇ ਹੋ। ਦੇਖਿਆ ਭਾਈ ਲੱਦੇ ਦਾ ਚਿਹਰਾ, ਗੁਰੂ ਅਰਜੁਨ ਸਾਹਿਬ ਅੱਗੇ ਗਏ, ਕਹਿਣ ਲੱਗੇ ਇਹ ਕੀ ਬਣਾਇਆ? ਕਹਿਣ ਲੱਗੇ ਦਾਤਾ ਬਣਾਇਆ ਨਹੀਂ, ਤੇਰਾ ਹੁਕਮ ਮੰਨਿਆ ਹੈ। ਸਿੱਖ ਦਾ ਕੰਮ ਹੀ ਹੁਕਮ ਮੰਨਣਾ। ਇਹਨਾਂ ਦੇ ਮੱਥੇ ਬਾਅਦ ਚ ਲੱਗਾ, ਪਹਿਲਾਂ ਹੁਕਮ ਮੰਨਿਆ ਤੁਹਾਡਾ। ਹਜ਼ੂਰ ਕਹਿੰਦੇ ਨੇ ਪਤਾ ਹੈ ਤੂੰ ਆਇਆ ਕਿਵੇਂ ਵੇ, ਕਿੰਨਾ ਨਾਲ ਆਇਆ? ਉਹਨੇ ਜਿਹੜੇ ਸ਼ਬਦ ਕਹਿ ਸ਼੍ਰੀ ਮਾਨ ਭਾਈ ਵੀਰ ਸਿੰਘ ਨੇ ਲਿਖੇ ਨੇ, ਹੱਥ ਜੋੜ ਕੇ ਕਹਿੰਦਾ ਦਾਤਾ ਤੇਰੇ ਦਰ ਤੋਂ ਫਿਟਕਿਆ ਹੋਇਆ ਦਾ ਫਿਟਕਿਆ ਹੋਇਆ ਵਕੀਲ ਬਣ ਕੇ ਆਇਆ, ਫਿਟਕਿਆ ਵਕੀਲ ਬਣ ਕੇ ਆਇਆ। ਹਜ਼ੂਰ ਕਹਿੰਦੇ ਨੇ ਇਹਨਾਂ ਨੇ ਔਗਣ ਕਿੰਨੇ ਕੀਤੇ? ਕਹਿਣ ਲੱਗੇ ਦਾਤਾ ਇਹਨਾਂ ਦੇ ਔਗਣ ਨਾ ਦੇਖੋ, ਆਪਣੇ ਘਰ ਦੀ ਰਹਿਮਤ ਦੇਖੋ, ਜਿੱਥੇ ਤੇਰੇ ਘਰ ਦੀ ਰਹਿਮਤ ਵਰਦੀ ਉੱਥੇ ਕਰੋੜਾਂ ਪਾਪੀ ਵੀ ਤਰ ਜਾਂਦੇ। ਧੰਨ ਗੁਰੂ ਅਰਜੁਨ ਸਾਹਿਬ ਨੇ ਸੀਨੇ ਨਾਲ ਲਾਇਆ, ਭਾਈ ਲੱਦਾ ਦਾ ਮੁੱਖ ਧੋਤਾ, ਵਾਪਸ ਆਏ ਚਰਨਾਂ ਤੇ ਡਿੱਗੇ। ਗੁਰਮੁਖੋ ਅੱਗੇ ਸਿਰਫ ਬਾਣੀ ਦਾ ਕੀਰਤਨ ਕਰਦੇ ਸਨ, ਜਦੋਂ ਗੁਰੂ ਅਰਜੁਨ ਦੇਵ ਨੇ ਸੀਨੇ ਨਾਲ ਲਾਇਆ ਤੇ ਗੁਰੂ ਦੀ ਸਿਫਤ ਵਿੱਚ ਬਾਣੀ ਅੰਦਰ ਆ ਗਈ। ਉਹਨਾਂ ਨੇ ਫਿਰ ਲਿਖਿਆ, ਦੁਨੀਆਂ ਦੇ ਲੋਗੋ ਚੜ੍ਹਦੇ ਤੋਂ ਲੈਂਦੇ ਤੱਕ ਜਾ ਆਏ ਆ, ਗੁਰੂ ਨਾਨਕ ਸਾਹਿਬ ਵਰਗਾ ਕੋਈ ਘਰ ਨਹੀਂ ਜੀ, ਜਿਹੜਾ ਇਹਦੇ ਤੋਂ ਟੁੱਟ ਗਿਆ ਉਹਨੂੰ ਆਤਮਕ ਮੌਤ ਪੈ ਗਈ। ਉਹ ਬਚਨ ਨੇ ਚਾਰੇ ਜਾਗੇ ਚੌਂ ਜੁਗੀ, ਪੰਚਾਇਨ ਆਪੇ ਹੋਵਾ, ਆਪੀ ਨੇ ਆਪ ਸਾਜਿਉਣ, ਆਪੇ ਹੀ ਥੰਮ ਖਲੋਵਾ, ਆਪੇ ਪੱਟੀ ਕਲਮ ਆਪ, ਆਪ ਲਿਖਣ ਹਾਰਾ ਹੋਵਾ, ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾਂ ਨਰੋਵਾ, ਕਦੀ ਘਰ ਗਏ ਲਈ ਦਰਵਾਜ਼ਾ ਨਾ ਖੋਲਿਆ ਗੁਰਦੇਵ ਲਈ। ਤੇ ਅੱਜ ਕਹਿ ਰਹੇ ਨੇ ਤਖ਼ਤ ਬੈਠਾ ਅਰਜੁਨ ਗੁਰੂ, ਸਤਿਗੁਰ ਕਾਖਿਵੈ ਚੰਦੋਵਾ, ਉਗਮਣੋ ਤੈ ਆਤਮਣੋ, ਚੋ ਚੱਕੀ ਕੀਅਨ ਲੋਵਾ, ਜਿਨੀ ਗੁਰੂ ਨਾ ਸੇਵਿਓ ਮਨ ਮੁੱਖਾਂ ਪਿਆ ਮੋਵਾ। ਬੇਨਤੀ ਕਰਾਂਗਾ ਗੁਰਮੁਖੋ, ਦਾਤੇ ਨੇ ਸੀਨੇ ਨਾਲ ਲਾਇਆ, ਉਹਨਾਂ ਦੀ ਬਾਣੀ ਦਰਜ ਕੀਤੀ। ਅੱਜ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਅਰਦਾਸ ਕਰ, ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਘੂਲੀਐ, ਤੇਰੀ ਕਿਰਪਾ ਨਾਲ ਇਸ ਮਾਇਆ ਦੇ ਡਰਾਵਣੇ ਰੂਪ ਤੋਂ ਚੀ ਬਚ ਸਕਦੇ ਹਾਂ।
ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰਹੂੰ ਤੇ ਨੇਰਿਆ।
ਅਸੀਂ ਪਾਪ ਕਰਨੇ ਆ ਲੁਕ ਲੁਕ ਕੇ ਕਿ ਕੋਈ ਨੀ ਮੈਨੂੰ ਦੇਖਦਾ। ਲੋਕ ਕਰਤ ਬੇਕਾਰ ਬਿਖੜੇ, ਪ੍ਰਭ ਨੇਰਹੂੰ ਤੇ ਨੇਰਿਆ। ਲੋਕ ਨੀ ਦੇਖਣਗੇ, ਪਰ ਚੇਤੇ ਰੱਖੀ ਜਿਹੜੇ ਮਰਜ਼ੀ ਤੈ ਖਾਨੇ ਚ ਲੋਕ ਕੇ ਪਾਪ ਕਰੀ, ਰੱਬ ਉੱਥੇ ਵੀ ਦੇਖਦਾ ਪਿਆ। ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ, ਕਾਵੇ ਤੇਰੇ ਤੋਂ ਕਿੱਥੇ ਬਚਾ ਸਕੇ। ਉਹ ਪਰਮਾਤਮਾ ਨੇੜੇ ਤੋਂ ਨੇੜੇ ਦੇਖ ਰਿਹਾ ਹੈ।
ਬਿਨਵੰਤ ਨਾਨਕ ਦਇਆ ਧਾਰੋ, ਕਾੜ ਭਵ ਜਲ ਫੇਰਿਆ।
ਧੰਨ ਗੁਰੂ ਅਰਜੁਨ ਦੇਵ ਬਿਨਵੰਤ ਬੇਨਤੀ ਕਰਦੇ, ਦਇਆ ਕਰੋ ਮੇਰੇ ਮਾਲਕ, ਪਾਪ ਬੜੇ ਕੀਤੇ ਨੇ, ਇਸ ਭਵ ਜਲ ਦੇ ਫੇਰੇ ਵਿੱਚੋਂ ਜਨਮ ਮਰਨ ਤੋਂ ਸਾਨੂੰ ਕੱਢ ਲਵੋ।
ਸਲੋਕ ਨਿਰਤਨ ਪਵੈ ਅਸੰਖ ਗੁਣ, ਉੱਚਾ ਪ੍ਰਭ ਕਾ ਨਾਉ।
ਨਿਰਤ ਨਾ ਪਵੈ ਅਸੰਖ ਗੁਣ, ਨਿਰਤ ਦਾ ਅਰਥ ਉਹ ਨ੍ਰਿਤ ਨਹੀਂ ਕਰਨਾ, ਨੱਚਣ ਵਾਲਾ ਨਹੀਂ, ਨਿਰਤ ਦਾ ਅਰਥ ਨਿਰਣਾ ਕਰਕੇ ਦੇਖ ਲਓ। ਉਸ ਪਰਮਾਤਮਾ ਦੇ ਅਸੰਖਾਂ ਗੁਣ ਨੇ, ਜੇ ਕੋਈ ਨਿਰਣਾ ਕਰਕੇ ਦੇਖੇ ਤੇ ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਕੋਈ ਨਹੀਂ ਪਾ ਸਕਦਾ, ਪਰ ਉਸ ਦਾ ਆਪਣਾ ਨਾਮ ਸਭ ਤੋਂ ਉੱਚਾ ਹੈ।
ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇਂ ਥਾਓ।
ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਸਾਡੀ ਬੇਨਤੀ ਹੈ ਮਾਲਕਾ, ਸਾਨੂੰ ਨਿਥਾਵਿਆਂ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼, ਤੁਸੀਂ ਨਿਥਾਵੇਂ ਨੂੰ ਥਾਂ ਬਖਸ਼ ਦੇਖੋ।
ਸੰਤ ਦੂਸਰ ਨਾਹੀ ਠਾਓ ਕਾਪ ਹੈ ਜਾਈਏ।
ਪਾਰ ਬ੍ਰਹਮ ਪਰਮੇਸ਼ਵਰ ਜੀ ਕੋਈ ਦੂਜੀ ਥਾਂ ਨਹੀਂ ਜਿੱਥੇ ਜਾ ਕੇ ਕਹੀਏ ਕਿਸੇ ਨੇ ਸਾਨੂੰ ਰੱਖ ਲੈਣਾ, ਤੇਰੇ ਤੋਂ ਬਿਨਾ ਕੋਈ ਠਾਰ ਨਹੀਂ, ਅਖੀਰ ਤੁਹਾਡੇ ਚਰਨਾਂ ਚ ਆਏਗਾ।
ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ।
ਅੱਠੇ ਪਹਿਰ ਹੱਥ ਜੋੜ ਕੇ ਸੋ ਪ੍ਰਭ, ਉਸ ਪ੍ਰਭੂ ਨੂੰ ਧਿਆਈਏ ਜਿਹੜਾ ਸਭ ਕੁਝ ਰੱਖਣ ਵਾਲਾ ਹੈ।
ਧਿਆਏ ਸੋ ਪ੍ਰਭ ਸਦਾ ਆਪਣਾ ਮਨੇ ਚਿੰਦਿਆ ਪਾਈਐ।
ਜਿਹੜਾ ਉਸ ਪਰਮਾਤਮਾ ਨੂੰ ਧਿਆਉਂਦਾ ਹੈ, ਜਪਦਾ ਹੈ, ਜੋ ਮਨ ਚ ਉਹ ਚਿੰਦਾ, ਜੋ ਚਿਤਵਦਾ, ਉਸ ਨੂੰ ਉਹ ਦਾਤ ਮਿਲਦੀ ਹੈ।
ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵ ਲਾਈਐ।
ਆਪਣੇ ਅੰਦਰ ਦਾ ਮਾਨ ਅਹੰਕਾਰ, ਮੋਹ, ਗੰਦੇ ਵਿਕਾਰ, ਇਹਨਾਂ ਨੂੰ ਛੱਡ ਕੇ ਕੇਵਲ ਇੱਕ ਪਰਮਾਤਮਾ ਨਾਲ ਆਪਣੀ ਨਿਵ ਨੂੰ ਲਾਈ। ਜਿੱਥੇ ਦੋ ਆਉਣਗੇ ਉੱਥੇ ਬਖੇੜਾ ਪਏਗਾ, ਕਿਉਂਕਿ ਸਾਰੀ ਗੁਰਬਾਣੀ ਨੇ ਸਿਰਫ ਇੱਕ ਦੀ ਪੂਜਾ ਤੇ ਜ਼ੋਰ ਦਿੱਤਾ ਹੈ। ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ, ਏਕੋ ਜਪ, ਏਕੋ ਸਾਲਾਗ, ਸਿਰਫ ਇੱਕ ਪਰਮਾਤਮਾ ਨੂੰ ਸਿਮਰ। ਮਾਨ ਛੱਡ ਦੇ, ਮੋਹ ਤਿਆਗ ਦੇ, ਵਕਾਰ ਤਿਆਗ ਦੇ, ਤੇ ਦੂਜਾ ਭਾਉ ਤਿਆਗ ਦੇ।
ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ।
ਆਪਣਾ ਮਨ ਤਨ ਪ੍ਰਭੂ ਨੂੰ ਸਮਰਪਿਤ ਕਰ ਦੇ, ਤੇ ਜਿਹੜੀ ਤੇਰੇ ਅੰਦਰ ਖੌਮੀ ਮੈਂ ਹੈ, ਆਪਾ ਭਾਵ, ਇਹਨੂੰ ਸਦੀਵ ਕਾਲ ਲਈ ਮਿਟਾ ਦੇ।
ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ।
ਹੇ ਅਕਾਲ ਪੁਰਖ ਵਾਹਿਗੁਰੂ, ਤੁਹਾਡੇ ਚਰਨਾਂ ਚ ਬੇਨਤੀ ਹੈ, ਤੁਸੀਂ ਕਿਰਪਾ ਕਰੋ, ਬਖਸ਼ਿਸ਼ ਕਰੋ, ਤੁਹਾਡੇ ਸੱਚੇ ਨਾਮ ਵਿੱਚ ਅਸੀਂ ਸਮਾ ਸਕੀਏ।
ਸਲੋਕ ਰੇ ਮਨ ਤਾ ਕੋ ਧਿਆਈਐ ਸਭ ਬਿਦ ਜਾ ਕੇ ਹਾਥ।
ਹਜ਼ੂਰ ਕਹਿੰਦੇ ਉਹ ਮੇਰੇ ਮਨਾ, ਉਸ ਪਰਮਾਤਮਾ ਨੂੰ ਧਿਆ ਜਿਹਦੇ ਹੱਥ ਵਿੱਚ ਸਾਰੀਆਂ ਵਿਧਾਂ ਤਰੀਕੇ, ਹਰ ਜੁਗਤ ਉਹਦੇ ਹੱਥ ਚ, ਕਿਹੜੀ ਚੀਜ਼ ਏ ਜਿਹੜੀ ਉਹਦੇ ਹੱਥ ਤੋਂ ਬਾਹਰ? ਉਹ ਸਰਬ ਕਲਾ ਸਮਰੱਥ ਹੈ। ਇੱਕ ਸ਼ਕਤੀ ਕਿਸੇ ਕੋਲ ਹੋਵੇ, ਆ ਦੇਖੋ ਜਿੱਦਾਂ ਸਮਾਜ ਜਾਂਦਾ, ਕੋਈ ਤਾਂਤਰਿਕ ਮਿਲ ਜਾਂਦਾ, ਕੋਈ ਟੂਣੇ ਕਰਨ ਵਾਲਾ ਮਿਲ ਜਾਂਦਾ, ਕੋਈ ਕਾਲੇ ਇਲਮ ਵਾਲਾ ਮਿਲ ਜਾਂਦਾ, ਇਹਦੇ ਕੋਲ ਫਲਾਣੀ ਤਾਕਤ ਏ। ਤੇ ਗੁਰੂ ਸਾਹਿਬ ਕਹਿੰਦੇ ਜੇ ਤਾਕਤ ਨੂੰ ਵੇਖ ਕੇ ਜਾਣਾ ਹੀ ਤੇ ਉਸ ਰੱਬ ਨੂੰ ਤਿਆ ਜਿਹਦੇ ਵਿੱਚ ਸਾਰੀਆਂ ਤਾਕਤਾਂ ਮੌਜੂਦ ਨੇ, ਉਹ ਤਾਕਤਾਂ ਦਾ ਮਾਲਕ ਏ। ਇੰਨੀ ਤਾਕਤ ਉਹਦੇ ਕੋਲ ਹੈ ਕਿ ਖਰਨ ਭਰਨ ਜਾਂ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ। ਇੰਨੀ ਤਾਕਤ ਕਹਿ ਕਿ ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ। ਉਹ ਏਡੀ ਵੱਡੀ ਤਾਕਤ ਰੱਖਦਾ ਹੈ ਕਿ ਖਿਨਮੈ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਇੰਨੀ ਤਾਕਤ ਕਿਸੇ ਕੋਲ ਹੈ? ਉਸ ਪਰਮਾਤਮਾ ਨੂੰ ਧਿਆ ਜਿਹਦੇ ਖੱਤ ਵਿੱਚ ਸਾਰੀਆਂ ਤਾਕਤਾਂ ਹਨ।
ਰਾਮ ਨਾਮ ਧਨ ਸੰਚੀਐ ਨਾਨਕ ਨਿਭ ਹੈ ਸਾਥ।
ਉਸ ਪਰਮਾਤਮਾ ਦੇ ਨਾਮ ਨੂੰ ਇਕੱਠਿਆਂ ਕਰ ਜਿਸ ਰਾਮ ਨਾਮ ਧਨ ਨੇ ਤੇਰੇ ਨਾਲ ਨਿਭਣਾ ਹੈ।
ਸੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੀ ਕੋਈ।
ਅੰਦਰ ਦਾ ਸਾਥੀ ਕੇਵਲ ਇੱਕ ਪਰਮਾਤਮਾ ਹੈ, ਉਸ ਤੋਂ ਬਿਨਾ ਕੋਈ ਇੱਥੇ ਸਾਡਾ ਸਾਥੀ ਨਹੀਂ। ਮੈਂ ਤਾਂ ਕਈ ਵਾਰੀ ਕਹਿਣਾ ਜਿੱਦਣ ਜਨਮ ਲਿਆ ਉਦਣ ਆ ਸਾਥੀ ਨਾਲ ਆਇਆ ਸਰੀਰ, ਤੇ ਜਿੱਦਣ ਚੱਲਣ ਲੱਗੇ ਇਹਨੇ ਵੀ ਕਿਹਾ ਚੱਲ ਤੂੰ ਜਾ, ਮੈਂ ਸੰਸਾਰ ਚੋਂ ਤੇਰੇ ਨਾਲ ਨਹੀਂ ਹੋ ਜਾਂਦਾ। ਕੌਣ ਜਾਂਦਾ ਹੈ? ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਇਹ ਵਿਦਕੋ ਵਿਵਹਾਰ ਬਣਿਓ ਹੈ ਜਾਂ ਸਿਓ ਨਿਓ ਲਗਾਇਓ, ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮਨਾ ਆਇਓ। ਸਾਥੀ ਅੜਾ ਪ੍ਰਭ ਏਕ, ਸਿਰਫ ਇੱਕ ਸਾਥੀ ਪਰਮਾਤਮਾ ਹੈ, ਹੋਰ ਦੂਜਾ ਕੋਈ ਸਾਥੀ ਨਹੀਂ।
ਅਨੰਤਰ ਆਪ ਜਲ ਥਲ ਪੂਰ ਸੋਏ।
ਸਾਰੀਆਂ ਥਾਵਾਂ ਵਿੱਚ ਥਾਂ ਦਰਤ ਥਾਵਾਂ ਤੇ ਥਨੰਤਰ ਦਾ ਤੇ ਥਾਂ ਵਿੱਚ ਪਾਣੀ ਵਿੱਚ ਮੈਦਾਨ ਵਿੱਚ ਹਰ ਥਾਂ ਤੇ ਉਹ ਆਪ ਪੂਰਿਆ ਹੈ।
ਜਲ ਥਲ ਮਹੀਲ ਪੂਰ ਰਹਿਆ ਸਰਬ ਦਾਤਾ ਪ੍ਰਭ ਧਨੀ।
ਸਾਰੀਆਂ ਦਾਤਾਂ ਦਾ ਮਾਲਕ ਪਾਣੀ ਵਿੱਚ ਧਰਤੀ ਵਿੱਚ ਪੁਲਾੜ ਵਿੱਚ ਆਕਾਸ਼ ਵਿੱਚ ਉਹ ਆਪ ਹੀ ਸਮਾਇਆ ਹੈ।
ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ।
ਸਾਰੀ ਧਰਤੀ ਦੀ ਪਾਲਣਾ ਕਰਨ ਵਾਲਾ ਸਾਰੀ ਧਰਤੀ ਨੂੰ ਸਹਾਰਾ ਦੇਣ ਵਾਲਾ ਉਸ ਬੇਅੰਤ ਪ੍ਰਭੂ ਦੇ ਗੁਣਾਂ ਦਾ ਕੋਈ ਅੰਤ ਨਹੀਂ।
ਭਜ ਸਰਨ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਅਨ ਨਾਹੀ ਕੋਈ।
ਸਤਿਗੁਰੂ ਕਹਿੰਦੇ ਨੇ ਭਜ ਸੁਆਮੀ ਸੁਖ ਹੈ ਗਾਮੀ ਕਿ ਉਸ ਪਰਿਪੂਰਨ ਭਜ ਸਰਨ ਸੁਆਮੀ ਸੁਖ ਹੈ ਗਾਮੀ। ਸੁਖ ਹੈ ਗਾਮੀ ਦਰ ਤੇ ਸੁੱਖ ਪਹੁੰਚਾਉਣ ਵਾਲਾ ਜਿਹੜਾ ਸਭ ਦਾ ਸੁਆਮੀ ਸੁਖ ਪਹੁੰਚਾਉਣ ਵਾਲਾ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ।
ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ।
ਧੰਨ ਗੁਰੂ ਅਰਜੁਨ ਸਾਹਿਬ ਬਚਨ ਕਰਦੇ ਨੇ ਜਿਸ ਉਪਰ ਪਰਮਾਤਮਾ ਆਪਣਾ ਤਰਸ ਕਰੇ ਉਸ ਨੂੰ ਫਿਰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ।
ਸਲੋਕ ਚਿਤ ਜੇ ਚਿਤ ਵਿਆਸੋ ਮੈਂ ਪਾਇਆ।
ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਇਸ ਸ਼ੰਤ ਦਾ ਅੰਤਲਾ ਸਲੋਕ ਔਰ ਪਦਾ ਕਹਿੰਦੇ ਨੇ ਜੋ ਕੁਝ ਅਸੀਂ ਚਿੱਤ ਵਿੱਚ ਚਿਤ ਵਿਆ ਸੀ ਸੋਚਿਆ ਸੀ ਉਸ ਦੀ ਸਾਨੂੰ ਪ੍ਰਾਪਤੀ ਹੋਈ ਹੈ।
ਨਾਨਕ ਨਾਮ ਧਿਆਏ ਸੁਖ ਸਬਾਇਆ।
ਉਸ ਪਰਮਾਤਮਾ ਦੇ ਨਾਮ ਨੂੰ ਧਿਆ ਕੇ ਸਾਰੇ ਸੁਖ ਜਿਹੜੇ ਨੇ ਉਹਨਾਂ ਦੀ ਪ੍ਰਾਪਤੀ ਹੋਈ ਹੈ।
ਸੰਤ ਆਪ ਮਨ ਛੂਟ ਗਿਆ ਸਾਧੂ ਸੰਗ ਮਿਲੇ।
ਆਪ ਮਨ ਛੂਟ ਗਿਆ ਸਾਧੂ ਸੰਗ ਮਿਲੇ। ਪਹਿਲੀਆਂ ਚਲੋ ਜਿਹੜੇ ਤਿੰਨ ਸਲੋਕ ਤੇ ਸ਼ੰਤ ਨੇ ਨਾ ਇਹ ਸਾਡੇ ਤੇ ਟੁੱਕਦੇ ਨੇ। ਅਸੀਂ ਔਗੁਣਾਂ ਨਾਲ ਭਰੇ ਹਾਂ, ਗੁਨਾਹ ਕੀਤੇ ਪਾਪ ਕੀਤੇ, ਮੈਂ ਆਪਣੀ ਗੱਲ ਕਰ ਰਿਹਾ। ਹੁਣ ਜਿਹੜਾ ਚੌਥਾ ਇਹ ਪਦਾ ਹੈ ਸ਼ੰਤ ਹੈ ਸਲੋਕ ਹੈ ਇਹ ਉਹ ਪਰਮ ਅਵਸਥਾ ਹੈ ਜਿੱਥੇ ਸਾਈ ਨੇ ਬੇਨਤੀਆਂ ਕਰਨ ਵਾਲੇ ਨੂੰ ਆਪਣੀ ਝੋਲੀ ਵਿੱਚ ਬਿਠਾ ਲਿਆ, ਜਿੱਥੇ ਆਪਣੇ ਨਾਲ ਮਿਲਾ ਲਿਆ। ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ। ਜਿਸ ਦਿਨ ਦਾ ਸਤਿਗੁਰੂ ਸਾਧੂ ਮਿਲਿਆ ਜਿਹੜਾ ਮਨ ਵਾਸ਼ਨਾਵਾਂ ਵਿੱਚ ਜਕੜਿਆ ਪਿਆ ਸੀ ਛੂਟ ਗਿਆ, ਉਹ ਛੁੱਟ ਗਿਆ। ਹੁਣ ਕਾਮ ਮਨ ਨੂੰ ਪਕੜਦਾ ਨਹੀਂ, ਕ੍ਰੋਧ ਮਨ ਨੂੰ ਪਕੜਦਾ ਨਹੀਂ, ਹੁਣ ਤਮਾ ਮਨ ਨੂੰ ਪਕੜਦਾ ਨਹੀਂ, ਈਰਖਾ ਮਨ ਨੂੰ ਪਕੜਦੀ ਨਹੀਂ। ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ। ਗੁਰੂ ਦੇ ਸੰਗਤ ਨਾਲ ਮਨ ਵਾਸ਼ਨਾਵਾਂ ਤੋਂ ਮੁਕਤ ਹੋਇਆ ਹੈ।
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ।
ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਨਾਮ ਜਪਿਆ ਇਹ ਆਤਮਾ ਪਰਮ ਆਤਮਾ ਵਿੱਚ ਰਲ ਗਈ, ਉਹਦੇ ਵਿੱਚ ਲੀਨ ਹੋਈ ਹੈ।
ਹਰ ਨਾਮ ਸਿਮਰਤ ਮਿਟੇ ਕਿਲ ਬਿਖ ਬੁਝੇ ਤਬਤ ਅਗਾਨਿਆ।
ਪਰਮਾਤਮਾ ਦਾ ਨਾਮ ਸਿਮਰਦਿਆਂ ਅੰਦਰ ਦੇ ਪਾਪ ਚਲੇ ਗਏ, ਕਿਲਵੇ ਖਤਮ ਹੋ ਗਏ, ਤੇ ਜਿਹੜੀ ਤ੍ਰਿਸ਼ਨਾ ਦੀ ਅੱਗ ਟਿਕਣ ਨਹੀਂ ਸੀ ਦਿੰਦੀ ਉਹ ਵੀ ਸਦੀਵ ਕਾਲ ਵਾਸਤੇ ਖਤਮ ਹੋ ਗਈ। ਅਗਾਨਿਆ ਹੁਣ ਕੋਈ ਭੁੱਖ ਰਹੀ ਨਹੀਂ, ਹੁਣ ਤਾਂ ਸਾਰੀਆਂ ਭੁੱਖਾਂ ਚਲੀਆਂ ਗਈਆਂ ਹਨ।
ਪੂਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ।
ਹਜ਼ੂਰ ਕਹਿੰਦੇ ਨੇ ਗਏ ਪੂਜਾ ਲੀਨੇ, ਉਹਨਾਂ ਨੇ ਸਾਡੀ ਬਾਂਹ ਪਕੜ ਲਈ ਪਰਮਾਤਮਾ ਨੇ। ਹਜ਼ੂਰ ਕਹਿੰਦੇ ਨੇ ਸਾਨੂੰ ਆਪਣੇ ਬਣਾ ਲਿਆ ਤੇ ਆਪਣੇ ਕੀ ਪੱਲੇ ਪਾਇਆ ਹੈ।
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ।
ਲੈ ਅੰਕ ਲਾਏ, ਅੰਕ ਦਾ ਅਰਥ ਕਰਾਂਗੇ ਅੰਗ, ਸਾਨੂੰ ਹੱਥ ਪਕੜੇ ਆਪਣੇ ਅੰਗ ਨਾਲ ਜੋੜ ਲਿਆ। ਅੰਕ ਦਾ ਅਰਥ ਝੋਲੀ ਵੀ, ਸਾਨੂੰ ਆਪਣੀ ਝੋਲੀ ਵਿੱਚ ਬਿਠਾ ਲਿਆ ਤੇ ਕਿਰਪਾ ਕੀਤੀ। ਆ ਜਨਮ ਮਰਨ ਦਾ ਦੁੱਖ ਜਿਹੜਾ ਸੀ ਇਹ ਵੀ ਜਲ ਗਿਆ, ਖਤਮ ਹੋਇਆ ਹੈ।
ਬਿਨਵੰਤ ਨਾਨਕ ਦਇਆ ਧਾਰੇ ਮੇਲ ਲੀਨੇ ਇੱਕ ਪਲੇ।
ਹਜ਼ੂਰ ਕਹਿੰਦੇ ਨੇ ਇੰਨੀ ਕਿਰਪਾ ਕੀਤੀ, ਕਈ ਜਨਮਾਂ ਦੇ ਪਾਪ ਕਈ ਜਨਮਾਂ ਦੇ ਗੁਨਾਹ ਤੇ ਜਿੱਦਣ ਤਰਸ ਕਰਨ ਤੇ ਆਇਆ ਤੇ ਇੱਕ ਪਲ ਤੋਂ ਪਹਿਲਾਂ ਹੀ ਆਪਣੇ ਨਾਲ ਮਿਲਾ ਲਿਆ। ਦੂਰੀ ਕਈ ਜਨਮਾਂ ਦੀ, ਵਿਛੋੜੇ ਕਈ ਜਨਮਾਂ ਦੇ, ਪਰ ਜਿੰਨੇ ਜਨਮਾਂ ਦੇ ਵਿਛੋੜੇ ਸਨ ਮਿਲਾਪ ਲਈ ਉਹਨੇ ਜਨਮ ਨਹੀਂ। ਇੱਕ ਖਿੰਨ ਦੇ ਅੰਦਰ ਹੀ ਟੁੱਟਿਆਂ ਹੋਇਆਂ ਨੂੰ ਪਰਮਾਤਮਾ ਨੇ ਮਿਲਾ ਲਿਆ। ਇੱਕ ਪਲ ਲੱਗਾ ਸਾਨੂੰ ਆਪਣੇ ਚਰਨਾਂ ਨਾਲ ਜੋੜਦਿਆਂ। ਸਾਰੇ ਇਸ ਸ਼ਬਦ ਦਾ ਤੱਤ ਭਾਵੇ ਵੇ ਅਕਥ ਨੂੰ ਕਥੋ, ਪਰ ਲੀਨ ਹੋਣ ਵਾਸਤੇ ਬੇਨਤੀ ਕਰੋ ਮਨਾ, ਆਪਣੇ ਔਗਣਾਂ ਨੂੰ ਸਵੀਕਾਰਨ ਲਈ। ਆਪਣੇ ਔਗਣ ਸਵੀਕਾਰ, ਤੇ ਜਦੋਂ ਤੂੰ ਆਪਣੇ ਪਾਪ ਆਪਣੇ ਔਗਣ ਸਵੀਕਾਰੇਗਾ, ਇੱਕ ਖਿੰਨ ਵਿੱਚ ਉਹ ਵਿਛੜਿਆਂ ਨੂੰ ਮਾਲਕ ਮਿਲਾ ਲੈਂਦਾ ਹੈ। ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਨੀਆਂ। ਗੁਰੂ ਰਾਮਦਾਸ ਕੋਟਾਨ ਕੋਟ ਰੋਮ ਰੋਮ ਆਪ ਜੀ ਦਾ ਸ਼ੁਕਰ ਤਰਸ ਕੀਤਾ, ਮਿਹਰ ਕੀਤੀ, ਆਪ ਜੀ ਨੇ ਵਿਚਾਰ ਕਰਾ ਲਈ। ਸਮੂਹ ਸੰਗਤ ਦਾ ਧੰਨਵਾਦ ਜੀ। ਆਓ ਹਜ਼ੂਰ ਦੇ ਇਸ ਹੁਕਮ ਦੇ ਅੰਤਲੇ ਬਚਨ ਸਨਮਾਨਯੋਗ ਭਾਈ ਸਾਹਿਬ ਤੋਂ ਸਰਵਣ ਕਰੀਏ ਜੀ।
ਲੈ ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁੱਖ ਜਲੇ, ਬਿਨਵੰਤ ਨਾਨਕ ਦਇਆ ਧਾਰੀ, ਮੇਲ ਲੀਨੇ ਇੱਕ ਪਲੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ।